ਹਾਂਜੀ ਸਤਿਸੰਗ ਜੀ, ਸੰਥਿਆ ਤੋਂ ਪਹਿਲਾਂ ਅੱਜ ਦਾ ਜਿਹੜਾ ਦਿਹਾੜਾ ਅਤੇ ਕੱਲ੍ਹ ਦਾ ਜਿਹੜਾ ਲੰਘਿਆ, ਸਿੱਖ ਕੌਮ ਲਈ ਇੱਕ ਬਹੁਤ ਕਹਿ ਲਓ ਵੀ ਮੰਦਭਾਗਾ ਸਾਡੇ ਲਈ ਦਿਹਾੜਾ ਸੀ। 84 ਜੂਨ ਦੇ ਵਿੱਚ 5-6 ਜੂਨ ਦਾ ਜਿਹੜਾ ਦਿਹਾੜਾ ਹੈ, ਇਹ ਅੱਜ ਦੇ ਦਿਨ ਸ਼੍ਰੀ ਖਾਲਸਾ ਸਾਹਿਬ ਜਿਹੜੇ ਨੇ ਢਹਿਟੇ ਜੀ ਕਰ ਦਿੱਤੇ ਗਏ ਨੇ ਮੌਕੇ ਦੀ ਜ਼ਾਲਮ ਸਰਕਾਰ ਨੇ, ਅਤੇ ਨਾਲ ਨਾਲ ਜਿਹੜੇ ਸਾਡੇ ਪੰਥ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਸ਼ਹਿ ਦੇ ਨਾਲ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ। ਸੋ ਇਹ ਦਿਹਾੜਾ 84 ਜਿਹੜੀ ਹੈ ਸਿੱਖਾਂ ਨੂੰ ਨਾ ਭੁੱਲਣ ਵਾਲੀ ਹੈ, ਕਦੇ ਵੀ ਇਹਨੂੰ ਭੁਲਾਉਣ ਦੇ ਯਤਨ ਕੀਤੇ ਜਾ ਰਹੇ ਨੇ। ਉਹ ਆਪਣੇ ਵਿਚੋਲਿਆਂ ਰਾਹੀਂ, ਆਪਣੇ ਕਹਿ ਲਓ ਵੀ ਏਜੰਟਾਂ ਰਾਹੀਂ ਭੇਜ ਭੇਜ ਕੇ ਕਹਿ ਦਿੰਦੇ ਜੀ ਭੁੱਲ ਜਾਓ 84। ਸੋ ਜੋ ਕਤਲੇਆਮ 84 ਵਿੱਚ ਦਰਬਾਰ ਸਾਹਿਬ ਦੇ ਅਟੈਕ 'ਤੇ ਸਾਡੇ ਨਾਲ ਹੋਇਆ, ਹਾਂਜੀ ਸਾਡੇ ਧਰਮ ਮੰਦਰ ਨੂੰ ਢਾਹਿਆ ਇਹਨਾਂ ਨੇ, ਅਕਾਲ ਤਖ਼ਤ ਨੂੰ ਢਾਹਿਆ। ਸੋ ਉਹ ਲੋਕ ਅਜੇ ਵੀ ਇਹ ਨਹੀਂ ਕਿ ਸਾਡੇ ਅਜੇ ਮਿੱਤਰ ਨੇ, ਅਜੇ ਵੀ ਸਾਡੇ ਨਾਲ ਜਿਹੜੇ ਨੇ ਉਸੇ ਨਿਗਾਹਬਾਨੀ ਜਿਹੜੀ ਕਰਦੇ ਨੇ ਸਾਡੇ ਨਾਲ ਦੁਸ਼ਮਣਤਾ ਵਾਲੀ। ਉਦੋਂ ਤੋਂ ਲੈ ਕੇ ਹੀ, ਵੈਸੇ ਤਾਂ ਜਦੋਂ ਤੋਂ ਆਪਾਂ ਇਹ ਮੁਲਕ 'ਚ ਆਜ਼ਾਦ ਹੋਏ ਹਾਂ, ਉਦੋਂ ਦੀ ਸਾਡੇ ਨਾਲ ਧੱਕਾ ਬੇਇਨਸਾਫੀ ਹੁੰਦੀ ਰਹੀ ਹੈ। ਇਹ ਵੀ ਇੱਕ ਸਾਨੂੰ ਜਿਹੜੀ ਸਬਕ ਸਿਖਾਉਣ ਦੀ ਇੱਕ ਕੜੀ ਸੀ ਇਹਨਾਂ ਦੀ, ਕਿ ਜੋ ਇਹ ਮੰਗਦੇ ਨੇ ਉਹਨਾਂ ਨੂੰ ਦੇਣ ਦੀ ਬਜਾਏ ਇਹਨਾਂ ਦੇ ਜਿਹੜੇ ਸਥਾਨ ਨੇ ਉਹ ਟਾਇਟੇਰੀ ਕਰ ਦਿਓ। ਜਿਹੜੀਆਂ ਅਸੀਂ ਮੰਗਾਂ ਸਾਡੀਆਂ, ਅਨੰਦਪੁਰ ਦਾ ਮਤਾ ਹੀ ਮੰਗਿਆ ਜਾ ਰਿਹਾ ਸੀ, ਕੋਈ ਉਹਦੇ ਵਿੱਚ ਜਿਹੜਾ ਸੀ ਕੋਈ ਖਾਲਿਸਤਾਨ ਦੀ ਜਾਂ ਕਿਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਸੀ, ਜਾਇਜ਼ ਮੰਗਾਂ ਸੀ। ਬਜਾਏ ਉਹ ਮੰਗਣ ਦੇ ਉਲਟਾ ਅਟੈਕ ਸਾਨੂੰ ਜਿਹੜਾ ਸੀ ਕੀਤਾ ਦਰਬਾਰ ਸਾਹਿਬ 'ਤੇ ਢਾਹਿਆ। ਸੋ ਅਜੇ ਵੀ ਉਹ ਧੱਕਾ ਜਾਰੀ ਹੈ ਸਾਡੇ ਨਾਲ, ਕਿਵੇਂ ਸਾਡੇ ਜਿਹੜੇ ਨੇ ਉਸ ਤੋਂ ਬਾਅਦ 84 ਦੇ ਵਿੱਚ ਜਿਹੜਾ ਸੀ ਅਕਤੂਬਰ 'ਚ ਜੋ ਸਿੱਖਾਂ ਵਾਪਰਿਆ, ਦਿੱਲੀ, ਕਾਨਪੁਰ, ਇੰਦੌਰ, ਇਹਨਾਂ ਥਾਵਾਂ 'ਤੇ ਕਿੰਨੇ ਸਾਡੇ ਸਿੱਖ ਜਿਹੜੇ ਸੀ, ਬੱਚੇ ਬੱਚੀਆਂ, ਬੇਦੋਸ਼ੇ, ਸਾਰਿਆਂ ਨੂੰ ਕਿਵੇਂ ਇਹਨਾਂ ਲੋਕਾਂ ਨੇ ਸਾੜਿਆ। ਸਾੜਨ ਵਾਲੇ ਲੋਕਾਂ ਨੂੰ ਇੱਕ ਦਿਨ ਦੀ ਵੀ ਅਜੇ ਸਜ਼ਾ ਨਹੀਂ ਦਿੱਤੀ ਗਈ, 25 ਸਾਲ ਲੰਘੇ ਨੇ। ਸੋ ਨਾ ਸਜ਼ਾ ਤਾਂ ਚਲੋ ਫਾਂਸੀ ਦੇ ਇੱਕ ਪਾਸੇ ਰਹੀ, ਇੱਕ ਫੜ ਕੇ ਸਜ਼ਾ ਅੰਦਰ ਇੱਕ ਦਿਨ ਦੀ, ਮਹੀਨੇ 2 ਮਹੀਨੇ ਸਜ਼ਾ ਨਹੀਂ ਦਿੱਤੀ ਗਈ। ਅਤੇ ਇਸੇ ਤਰ੍ਹਾਂ ਸਾਨੂੰ ਜਿਹੜੀਆਂ ਨੇ ਅਜੇ ਵੀ ਜਿਹੜੀਆਂ ਨੇ ਫਾਂਸੀਆਂ ਦੇ ਫੰਦੇ ਸਾਡੇ ਨੌਜਵਾਨਾਂ ਦੇ ਗਲਾਂ ਵਿੱਚ ਪਾਏ ਜਾ ਰਹੇ ਨੇ। ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੀ ਮਿਸਾਲ ਸਾਹਮਣੇ ਹੈ, ਬੇਦੋਸ਼ ਹੈ, ਜਿਨ੍ਹਾਂ ਵਿੱਚ ਇੱਕ ਜੱਜ ਨੇ 3 ਜੱਜਾਂ ਵਿੱਚੋਂ ਇਹ ਵੀ ਕਿਹਾ ਕਿ ਇਹਨੂੰ ਫਾਂਸੀ ਸਜ਼ਾ ਨਹੀਂ ਹੋ ਸਕਦੀ, ਉਹਦੀ ਰਾਏ ਵੀ ਨਾ ਮੰਨਦੇ ਹੋਏ, ਗਵਾਹ ਕੋਈ ਨਹੀਂ ਭੁਗਤਿਆ, ਅਜੇ ਵੀ ਉਹਨੂੰ ਫਾਂਸੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਕਿੰਨੇ ਚੜ੍ਹਾ ਦਿੱਤੇ ਗਏ ਨੇ, ਸਤਵੰਤ ਬੇਅੰਤ ਸਿੰਘ ਉਹਨੀ ਜਿੰਦੇ ਸੁੱਖੇ ਉਹਨੀ ਚੜ੍ਹਾ ਦਿੱਤੇ ਗਏ ਨੇ। ਹੋਰ ਮੁੜ ਚੱਲ ਨੂੰ ਭਾਈ ਹਲਵਾਰੇ ਨੂੰ ਉਮਰ ਇਹ ਸਜ਼ਾ ਦਿੱਤੀ ਕਿ ਜਿੰਨਾ ਚਿਰ ਤੇਰੀ ਉਮਰ ਆ ਉਨਾ ਚਿਰ ਕੈਚ ਰਹੇਗਾ, ਨਵੀਂ ਕਿਸਮ ਦੀ ਸਜ਼ਾ ਜਿਹੜੀ ਫਾਂਸੀ ਤੋਂ ਵੀ ਭੈੜੀ, ਜਿੰਨਾ ਚਿਰ ਤੇਰੀ ਉਮਰ ਆ ਉਨਾ ਚਿਰ ਜੇਲ੍ਹ। ਸੋ ਇਸੇ ਤਰ੍ਹਾਂ ਹੁਣ ਭਾਈ ਬਲਵੰਤ ਸਿੰਘ ਰਾਜਵਾਨ ਹੈ, ਉਹਨੂੰ ਵੀ ਫਾਂਸੀ ਦੀ ਸਜ਼ਾ ਹੈ, ਅਤੇ ਉਹਨੇ ਤਾਂ ਕਿਹਾ ਕਿ ਮੈਂ ਅਪੀਲ ਨਹੀਂ ਕਰਨੀ ਕਿਉਂਕਿ ਇੱਥੇ ਦੀ ਜੁਡੀਸ਼ਰੀ ਤੋਂ ਸਾਡਾ ਵਿਸ਼ਵਾਸ ਉੱਠ ਖੜ੍ਹਿਆ ਹੈ, ਅਤੇ ਉਹ ਵੀ ਆਪਣੀ ਫਾਂਸੀ ਦਾ ਦਿਨ ਠੀਕ ਰਿਹਾ, ਕਦੋਂ ਕਿਸੇ ਨਾ ਕਿਸੇ ਦਿਨ ਦੇ ਦਿੱਤੀ ਇਹਨਾਂ ਨੇ ਜਿਹੜੀਆਂ ਲੋਕਾਂ ਨੇ। ਸੋ ਇਉਂ ਇਹੋ ਜਿਹੇ ਸੰਕਟ ਵਿੱਚ ਆਪਣੀ ਕੌਮ ਗੁਜ਼ਰ ਰਹੀ ਹੈ, ਇਹਦੇ ਲਈ ਉਸ ਮੁਲਕ ਨੂੰ ਕਿਵੇਂ ਅਸੀਂ ਕਹਿ ਦਈਏ ਕਿ ਅਸੀਂ ਇੱਥੋਂ ਦੇ, ਇਹ ਸਾਡਾ ਦੇਸ਼ ਹੈ, ਉੱਥੋਂ ਦੇ ਅਸੀਂ 1 ਨੰਬਰ ਦੇ ਨਾਗਰਿਕ ਹਾਂ, ਨਹੀਂ ਅਤੇ 2 ਨੰਬਰ ਦੇ ਸ਼ਹਿਰੀ ਸਾਨੂੰ ਉਦੋਂ ਮੰਨਿਆ ਜਾ ਰਿਹਾ, ਜਿੱਥੇ ਰਹਿਣਾ ਤਾਂ ਗੁਲਾਮ ਹੋ ਕੇ ਰਹੋ ਸਾਡੇ, ਅਤੇ ਨਹੀਂ ਤੁਹਾਡੇ ਲਈ ਫਾਂਸੀਆਂ ਜੇ ਗੈਰਤ ਨਾਲ ਜੀਣਾ। ਸੋ ਕਿਤਨੇ ਉੱਥੇ ਉਸ ਜਿਹੜਾ ਹਾਲ ਸੀਨ ਸਾਹਮਣੇ ਆਉਂਦਾ ਦਰਬਾਰ ਸਾਹਿਬ ਦੇ ਅਟੈਕ ਦਾ, ਸਤਿਸੰਗ ਜੀ ਕਿੱਡਾ ਉਹਦਾ ਜਿਹੜਾ ਸੀ ਦੁਖਦਾਈ ਸੀਨ ਸੀ ਉਹ ਸਾਡੇ ਲਈ, ਅਤੇ ਉਹਨਾਂ ਲੋਕਾਂ ਨੇ ਸਾਰਾ ਸਿੱਖ ਜਾਤ ਦੇਸ਼ਾਂ ਵਿਦੇਸ਼ਾਂ ਵਿੱਚ ਰੋ ਰਿਹਾ ਸੀ, ਅਤੇ ਉਹ ਲੋਕ ਜਿਹੜੇ ਸਾਡੇ ਤੋਂ ਅਸਲ ਦੁਸ਼ਮਣ ਨੇ ਉਹ ਲੱਡੂ ਮੰਡ ਰਹੇ ਸੀ, ਫੌਜ ਦੀ ਸੇਵਾ ਉਸ ਤਰ੍ਹਾਂ ਨਾਲ ਕਰ ਰਹੇ ਸੀ। ਸੋ ਇਹ ਸਾਰਾ ਕੁਝ ਸਾਡੇ ਨਾਲ ਕਿੱਦਾਂ ਵਾਪਰਿਆ, ਇਹ ਜਿੰਨਾ ਚਿਰ ਅਸੀਂ ਇਹ ਮੁਲਕ ਦੇ ਵਿੱਚ ਅਜੇ ਗੁਲਾਮ ਹੀ ਹਾਂ, ਮਤਵਾ ਕਰੀਏ ਕਿ ਅਸੀਂ ਆਜ਼ਾਦ ਹਾਂ, ਆਪਣੀ ਆਜ਼ਾਦੀ ਦਾ ਅਹਿਸਾਸ ਕਰਨ ਵਾਸਤੇ ਕੌਮ ਨੂੰ ਸੋਚਣਾ ਪੈਣਾ ਵੀ ਕਿਵੇਂ ਇਹਨਾਂ ਤੋਂ ਅਸੀਂ ਆਜ਼ਾਦੀ ਦਾ ਆਨੰਦ ਮਾਣ ਸਕੀਏ। ਉਹ ਤਾਂ ਇੱਕੋ ਇੱਕ ਹੈ, ਜਿੰਨਾ ਸਾਡਾ ਆਪਣਾ ਘਰ, ਆਪਣਾ ਦੇਸ਼, ਆਪਣਾ ਰਾਜ ਨਹੀਂ ਹੋ ਜਾਂਦਾ, ਇਹ ਸਾਡੇ ਨਾਲ ਇਹ ਵਰਤਾਰੇ ਵਰਤਦੇ ਹੀ ਰਹਿਣਗੇ। ਸੋ ਹੁਣ ਕੌਮ ਨੇ ਨਿਰਣਾ ਕਰਨਾ ਹੈ। ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਸੱਚੇ ਪਾਤਸ਼ਾਹ ਸਾਨੂੰ ਆਪਣੇ ਘਰ ਦੇ ਮਾਲਕ ਬਣਾਓ, ਆਪਣੇ ਦੇਸ਼ ਦੇ ਮਾਲਕ ਬਣਾਓ, ਤਾਂ ਜੋ ਅਸੀਂ ਇਹਨਾਂ ਮੁਲਕਾਂ ਵਿੱਚ ਠੀਕ ਹੈ, ਸਾਨੂੰ ਕਾਨੂੰਨ ਸਾਡੀ ਰਾਖੀ ਪੂਰੀ ਕਰ ਰਿਹਾ, ਹਾਲਾਂਕਿ ਸਾਡੇ ਆਪਣੇ ਦੇਸ਼ ਨਹੀਂ, ਪਰ ਉੱਥੇ ਜਿੱਥੋਂ ਦੇ ਅਸੀਂ ਆਦਿਵਾਸੀ ਹਾਂ ਉੱਥੇ ਸਾਡਾ ਧੱਕਾ ਹੋ ਰਿਹਾ, ਇੱਥੇ ਸਾਨੂੰ ਉਹੀ ਜਿਹੜੀਆਂ ਸਹੂਲਤਾਂ ਪੂਰੀਆਂ ਮਿਲ ਰਹੀਆਂ ਨੇ, ਸਭ ਕੁਛ ਹੋ ਰਿਹਾ, ਪਰ ਆਪਣੇ ਦੇਸ਼ ਵਿੱਚ ਸਾਡੇ ਨਾਲ ਅਜੇ ਵੀ ਅਸੀਂ ਜਿਹੜੇ ਹਾਂ ਧੱਕੇ ਬੇਇਨਸਾਫੀ ਦੇ ਸ਼ਿਕਾਰ ਹੋ ਰਹੇ ਹਾਂ। ਸੋ ਇਹ ਤਾਂ ਉਦੋਂ ਹੀ ਸਾਡਾ ਜਿੰਨਾ ਚਿਰ ਗੁਲਾਮੀ ਦਾ ਜੂੜਾ ਲਾਹ ਨਹੀਂ ਲੈਂਦੇ ਸਾਡੀ ਦਸ਼ਾ ਹੀ ਹੋਣੀ ਹੈ। ਸੋ ਅੱਜ ਉਹ ਮੰਦਭਾਗਾ ਦਿਹਾੜਾ ਹੈ ਜਿਹਦੇ ਵਿੱਚ ਆਪਾਂ ਗੁਜ਼ਰ ਰਹੇ ਹਾਂ। ਆਓ ਹੁਣ ਸਾਰੇ ਧਿਆਨ ਕਰੋ, ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਸੰਥਿਆ ਸ਼ੁਰੂ ਹੋਣ ਲੱਗੀ ਹੈ। ਪੜ੍ਹੋ ਸਲੋਕ। ਵਾਹਿਗੁਰੂ ਸਾਹਿਬ ਜੀਓ ਸਲੋਕ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਬਾਬਾ ਜੀ ਅੱਠਵੀਂ ਪੌੜੀ ਹੈ ਛੇਵੀਂ ਵਾਰ
ਅੱਠਵੀਂ ਜੀ ਛੇਵੀਂ ਵਾਰ ਦੀ ਅੱਠਵੀਂ
ਹਾਂਜੀ ਅੱਠਵੀਂ ਪੌੜੀ ਗੁਰਦਰਸ਼ਨ ਪਰਸਨ ਸਫਲ ਛੇ ਦਰਸ਼ਨ ਇੱਕ ਦਰਸ਼ਨ ਜਾਣੇ
ਛੇ ਐਡੇ ਦਾ ਵੀ ਉਚਾਰਨ ਕਰਨਾ ਛੇ ਤਾਂ ਫਿਰ ਐਡਾ ਰਹਿ ਗਿਆ ਨਾ
ਹਾਂਜੀ
ਛੇ ਦਰਸ਼ਨ ਇੱਕ ਦਰਸ਼ਨ ਜਾਣੇ
ਇੱਕ ਦਰਸ਼ਨ ਜਾਣੇ
ਹਾਂ ਗੁਰਸਿੱਖ ਦੀ ਕਰਨੀ ਹੈ ਗੁਰਦਰਸ਼ਨ ਪਰਸਨ ਸਫਲ
ਪਰਸਨ ਸਫਲ
ਗੁਰੂ ਦੇ ਦਰਸ਼ਨ ਪਰਸਨ ਕਰਕੇ ਸਿੱਖ ਆਪਣਾ ਆਪ ਨੂੰ ਸਫਲਤਾ ਸ਼ਾਇਦ ਸਮਝ ਲੈ ਗੁਰੂ ਦੇ ਦਰਸ਼ਨ ਹੋ ਗਏ ਤਾਂ ਉਹ ਦਿਨ ਨੂੰ ਉਸ ਘੜੀ ਨੂੰ ਸਫਲਾ ਮੰਨਦਾ ਮੇਰੀ ਘੜੀ ਸਫਲੀ ਹੈ ਅੱਜ ਮੈਂ ਗੁਰੂ ਦੇ ਦਰਸ਼ਨ ਕਰ ਲਏ ਨੇ ਅਤੇ ਛੇ ਦਰਸ਼ਨ ਇੱਕ ਦਰਸ਼ਨ ਜਾਣਾ ਛੇ ਦਰਸ਼ਨ ਕੀ ਨੇ ਛੇ ਭੇਖ ਨੇ ਜਾਂ ਛੇ ਸ਼ਾਸਤਰ ਨੇ ਅਤੇ ਉਹਨਾਂ ਤੋਂ ਉੱਚਾ ਉੱਠ ਕੇ ਇੱਕੋ ਦਰਸ਼ਨ ਨੂੰ ਜਾਣਨਾ ਕਰਦਾ ਦਰਸ਼ਨ ਨਾਮ ਦਾ ਸ਼ਾਸਤਰ ਦਾ ਇੱਕ ਦਰਸ਼ਨ ਦਾ ਅਰਥ ਹੈ ਦਰਸ਼ਨ ਦੇਖਣੇ ਇੱਕ ਦਰਸ਼ਨ ਹੁੰਦਾ ਸ਼ਾਸਤਰ ਧਾਰਮਿਕ ਗ੍ਰੰਥ ਤੋ ਛੇ ਜਿਹੜੇ ਦਰਸ਼ਨ ਨੇ ਹਿੰਦੂ ਧਰਮ ਦੇ ਅਤੇ ਉਹ ਸ਼ਾਂਖ ਸ਼ਾਸਤਰ ਨਿਆਇ ਸ਼ਾਸਤਰ ਆਦਿਕ ਵਿਸ਼ੇਸ਼ਕ ਆਦਿਕ ਅਤੇ ਜਿਹੜੇ ਨੇ ਮੀਮਾਂਸਾ ਸ਼ਾਸਤਰ ਆਦਿਕ ਯੋਗ ਸ਼ਾਸਤਰ ਵਿਧਾਨ ਸ਼ਾਸਤਰ ਇਹ ਜਿਹੜੇ ਛੇ ਹਿੰਦੂ ਧਰਮ ਦੇ ਗ੍ਰੰਥ ਨੇ ਅਤੇ ਇਹਨਾਂ ਤੋਂ ਉੱਚਾ ਉੱਠ ਕਰਕੇ ਇੱਕ ਦਰਸ਼ਨ ਜਾਣਾ ਇੱਕ ਹੀ ਦਰਸ਼ਨ ਇੱਕ ਧਾਰਮਿਕ ਗ੍ਰੰਥ ਨੂੰ ਜਾਣਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਂਜੀ ਗੁਰਮਤਿ ਦਰਸ਼ਨ ਨੂੰ ਜਾਣਦਾ ਹਾਂ
ਦਿਵ ਦ੍ਰਿਸ਼ਟ ਪ੍ਰਕਾਸ਼ ਕਰ ਲੋਕ ਵੇਦ ਗੁਰ ਗਿਆਨ ਪਛਾਣੈ
ਦਿਵ ਦ੍ਰਿਸ਼ਟੀ ਦੁਆਰਾ ਗਿਆਨ ਦਾ ਪ੍ਰਕਾਸ਼ ਕਰਦਾ ਹੈ ਕਈ ਪ੍ਰਕਾਰ ਦੀਆਂ ਸਾਧਸੰਗ ਦੀ ਦ੍ਰਿਸ਼ਟੀਆਂ ਨੇ ਇੱਕ ਅਗਿਆਨ ਦ੍ਰਿਸ਼ਟੀ ਹੈ ਇੱਕ ਦੋਖ ਦ੍ਰਿਸ਼ਟੀ ਹੈ ਦੂਜੇ ਵਿੱਚ ਦੋਸ਼ ਕੱਢੀ ਜਾਣੇ ਨੇ ਉਹਦੇ ਗੁਣਾਂ ਨੂੰ ਵੀ ਔਗੁਣ ਕਰਕੇ ਦੱਸੀ ਜਾਣਾ ਇਹ ਉਹਨਾਂ ਲੋਕਾਂ ਦੀ ਦ੍ਰਿਸ਼ਟੀ ਹੈ ਦੋਖ ਦ੍ਰਿਸ਼ਟੀ ਅਤੇ ਇੱਕ ਦ੍ਰਿਸ਼ਟੀ ਹੈ ਸਾਧਸੰਗ ਜੀ ਵਿਕਾਰ ਦ੍ਰਿਸ਼ਟੀ ਹੈ ਜਦੋਂ ਵੀ ਦੇਖਣਾ ਵਿਕਾਰ ਦ੍ਰਿਸ਼ਟੀ ਨਾਲ ਝੱਕਣਾ ਇਸੇ ਤਰ੍ਹਾਂ ਇੱਕ ਦ੍ਰਿਸ਼ਟੀ ਹੈ ਜਿਹੜੀ ਹੈ ਗਿਆਨ ਦ੍ਰਿਸ਼ਟੀ ਇੱਕ ਜਿਹੜੀ ਹੈ ਅਮਰ ਦ੍ਰਿਸ਼ਟੀ ਹੈ ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਦ੍ਰਿਸ਼ਟੀ ਸੀ ਅਮੈ ਜੜ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਅਮਰ ਦ੍ਰਿਸ਼ਟੀ ਸੀ ਗੁਰੂ ਅੰਗਦ ਸਾਹਿਬ ਜੀ ਦੀ ਜਿਹਦੇ ਦ੍ਰਿਸ਼ਟੀ ਪਾ ਦਿੰਦੇ ਸਾਰੇ ਪਾਪ ਕੱਟ ਦਿੰਦੇ ਖਡੂਰ ਸਾਹਿਬ ਅੰਮ੍ਰਿਤ ਵੇਲੇ ਜਦੋਂ ਬਾਰਸ਼ੇ ਪਾਤਸ਼ਾਹ ਸਮਾਧੀ ਤੋਂ ਉੱਠਦੇ ਸੰਗਤਾਂ ਕੋਈ ਕਿਸੇ ਦੇ ਕੋਈ ਬਿਮਾਰ ਹੈ ਜਾਂ ਊਂ ਭੀੜ ਲੱਗੀ ਹੁੰਦੀ ਵੀ ਜਿਹਦੇ ਉੱਤੇ ਪਹਿਲਾਂ ਦ੍ਰਿਸ਼ਟੀ ਪੈ ਜੂ ਮਹਾਰਾਜ ਜੀ ਦੀ ਅਤੇ ਉਹਦੀ ਕਾਇਆ ਕਲਪ ਹੋ ਜਾਵੇਗੀ ਇਉਂ ਭੀੜ ਲੱਗੀ ਰਹਿੰਦੀ ਮਹਾਰਾਜ ਦਾ ਦਰ 'ਤੇ ਖਡੂਰ ਸਾਹਿਬ ਵਿਖੇ ਕਿਉਂ ਸੀ ਅਮਰ ਦ੍ਰਿਸ਼ਟੀ ਸੀ ਮਹਾਰਾਜ ਦੀ ਐਵੇਂ ਜਿੜ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਹ ਮੋਹ ਬਸ ਕਰੈ ਸਭ ਬਲ ਸਦਾ ਸੁਖ ਮਨ ਬਸੈ ਦੁੱਖ ਸੰਸਾਰ ਹੈ ਖੋਵੈ ਗੁਰ ਨਾਮ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀ ਹੈ ਅਹਿਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਜ ਇਹ ਫਲ ਸੀ ਗੁਰੂ ਦੇ ਦਰਸ਼ਨਾਂ ਦਾ ਜੋ ਉੱਪਰ ਪਹਿਲੀ ਕਿਹਾ ਗੁਰੂ ਦੇ ਦਰਸ਼ਨ ਕਰਕੇ ਸਫਲ ਹੁੰਦਾ ਹੈ ਸੋ ਦਰਸ਼ਨ ਪਰਸਿਆ ਗੁਰੂ ਕਹਿ ਜਦੋਂ ਸਿੱਖ ਗੁਰੂ ਦੇ ਦਰਸ਼ਨ ਕਰ ਲੈਂਦਾ ਹੈ ਜਨਮ ਮਰਨ ਦੁੱਖ ਜਾਏ ਜੰਮਣ ਦਾ ਮਰਨ ਦਾ ਸਾਰਾ ਦੁੱਖ ਨਿਵਰਤ ਹੋ ਜਾਂਦਾ ਸੋ ਇਹ ਹੁਣ ਅਗਲੀ ਪੰਕਤੀ 'ਚ ਕਹਿੰਦੇ ਦਿਵ ਦ੍ਰਿਸ਼ਟ ਪ੍ਰਕਾਸ਼ ਕਰ ਦਿਵ ਦ੍ਰਿਸ਼ਟੀ ਕੀ ਹੈ ਗਿਆਨ ਦ੍ਰਿਸ਼ਟੀ ਜਿਹਨੂੰ ਆਪਾਂ ਕਹਿੰਦੇ ਉਹਦਾ ਤੀਜਾ ਨੇਤਰ ਖੁੱਲ੍ਹ ਗਿਆ ਜੀ ਜਿਹੜਾ ਆਇਆ ਅੱਖਾਂ ਨਾਲ ਨਹੀਂ ਦੇਖਿਆ ਜਾਣਾ, ਉਹ ਦਿਵ ਦ੍ਰਿਸ਼ਟੀ ਨਾਲ ਪਰਮੇਸ਼ੁਰ ਦੇ ਦਰਸ਼ਨ ਹੁੰਦੇ ਨੇ। ਨਾਨਕ ਛੇ ਅੱਖੜੀਆਂ ਬਿਆਨ ਆਉਂਦਾ ਨਾ ਗੁਰਬਾਣੀ ਦਾ ਸ਼ਬਦ, ਉਹ ਅੱਖਾਂ ਹੋਰ ਨੇ ਜਿਨ੍ਹਾਂ ਡਿਸੰਦੋ ਮਾਂ ਪਿਰੀ, ਜਿਹਦੇ ਨਾਲ ਪਰਮੇਸ਼ੁਰ ਦੇ ਦਰਸ਼ਨ ਕਰਨੇ ਨੇ, ਉਹ ਅੱਖਾਂ ਹੋਰ ਨੇ। ਉਹ ਕਿਹੜੀਆਂ ਨੇ? ਤੀਜਾ ਨੇਤਰ, ਉਹ ਹੈ ਦਿਵ ਦ੍ਰਿਸ਼ਟ। ਦਿਵ ਦ੍ਰਿਸ਼ਟ ਪ੍ਰਕਾਸ਼ ਕਰ,
ਦਿਵ ਦ੍ਰਿਸ਼ਟ ਪ੍ਰਕਾਸ਼ ਕਰ।
ਜਦੋਂ ਸਿੱਖਾਂ ਦੀ ਭਾਈ ਗੁਰੂ ਦੇ ਦਰਸ਼ਨਾਂ ਦੁਆਰਾ ਸਫਲਤਾਪੂਰਵਕ ਗਿਆਨ ਦ੍ਰਿਸ਼ਟੀ ਮਹਾਰਾਜ ਦੀ ਬਖਸ਼ੀ ਹੋਈ ਪ੍ਰਾਪਤ ਹੁੰਦੀ ਹੈ ਨਾ, ਦਿਵ ਦ੍ਰਿਸ਼ਟੀ ਦਾ ਅੰਦਰ ਪ੍ਰਕਾਸ਼ ਹੁੰਦਾ ਹੈ, ਫਿਰ ਲੋਕ ਵੇਦ ਗੁਰ ਗਿਆਨ ਪਛਾਣੈ।
ਲੋਕ ਵੇਦ ਗੁਰ ਗਿਆਨ ਪਛਾਣੈ।
ਉਹ ਲੋਕਿਕ ਰੀਤੀ ਵਿੱਚ ਵੀ, ਵੈਦਿਕ ਰੀਤੀ ਵਿੱਚ ਵੀ ਕੇਵਲ ਗੁਰੂ ਦੇ ਗਿਆਨ ਦੀ ਪਹਿਚਾਣ ਕਰਦਾ।
ਏਕਾ ਨਾਰੀ ਜਤੀ ਹੋਏ,
ਉਹਦਾ ਕਰੈਕਟਰ ਕੀ ਹੈ ਸਿੱਖ ਦਾ, ਉਹ ਦੱਸ ਰਹੇ ਨੇ ਸ਼ਾਬਾਸ਼।
ਪਰ ਨਾਰੀ ਧੀ ਭੈਣ ਬਖਾਣੈ,
ਆਹ ਉਹਦਾ ਆਚਰਣ ਹੈ। ਏਕਾ ਨਾਰੀ ਜਤੀ ਹੋ ਕੇ ਰਹਿੰਦਾ, ਜਿਹੜੀ ਨਾਲ ਅਧਰੰਗੀ ਹੈ, ਵਿਆਹੀ ਹੈ, ਉਹਦੇ ਜਲ ਸਭ 'ਚ ਕਾਇਮ ਰਹਿੰਦਾ। ਉਸ ਤੋਂ ਬਾਅਦ ਉਹਨੂੰ ਛੱਡ, ਬਾਕੀ ਨੂੰ ਪਰ ਨਾਰੀ ਦੀ ਪਰਾਈ ਇਸਤਰੀ ਹੈ, ਵੱਡੀਆਂ ਨੂੰ ਮਾਵਾਂ ਸਮਾਨ ਸਮਝਦਾ, ਬਰਾਬਰ ਦੀ ਨੂੰ ਭੈਣਾਂ ਸਮਾਨ, ਛੋਟੀ ਨੂੰ ਧੀਆਂ ਸਮਾਨ ਸਮਝਦਾ। ਇਹ ਉਹਦਾ ਕਰਤਾ ਕਰੈਕਟਰ ਹੈ, ਜਿਵੇਂ ਰਹਿਤਨਾਮੇ ਵਿੱਚ ਵੀ ਆਉਂਦਾ। ਸੋ ਬਾਰੇ ਰਹਿਤਨਾਮੇ ਦਿੱਤੇ ਨੇ, ਉਹਨਾਂ ਵਿੱਚ ਵੀ ਇਹ ਰਹਿਤ ਜਿਹੜੀ ਦੱਸੀ ਹੈ, ਪਰ ਬੇਟੀ ਕੋ ਬੇਟੀ ਜਾਣਾ ਹੈ, ਪਰਾਈ ਬੇਟੀ ਨੂੰ ਆਪਣੀ ਬੇਟੀ ਜਾਣਦਾ ਹੈ, ਪਰ ਇਸਤਰੀ ਕੋ ਮਾਤ ਬਖਾਣਾ ਹੈ, ਆਪਣੀ ਇਸਤਰੀ ਕੋ ਰਤ ਹੋਈ ਰਹਿਤਵਾਨ ਜਗ ਸਿੰਘ ਹੈ ਸੋਈ, ਰਹਿਤਨਾਮ ਦੇ ਵਚਨ ਨੇ। ਇਹ ਸਿੱਖ ਦਾ ਕਰੈਕਟਰ ਹੈ, ਸਿੱਖ ਦਾ ਆਚਾਰ ਹੈ, ਇਹਨਾਂ ਇਹਨਾਂ ਦਿਨਾਂ ਵਿੱਚ ਰਹਿੰਦਾ ਹੈ। ਜਿਵੇਂ ਦਸਮ ਗ੍ਰੰਥ ਮਹਾਰਾਜ ਨੇ ਦੱਸਿਆ, ਚਰਿੱਤਰਾਂ ਦੀ ਬਾਣੀ ਵਿੱਚ ਆਉਂਦਾ ਹੈ ਵੀ ਸਿੱਖ ਦਾ ਆਚਾਰ ਕੀ ਹੈ। ਦਸਮ ਗ੍ਰੰਥ ਮਹਾਰਾਜ ਫਰਮਾਉਂਦੇ ਨੇ, ਸ਼ੁੱਧ ਜਬ ਤੇ ਹਮ ਧਰੇ ਬਚਨ ਗੁਰਦਏ ਹਮਾਰੇ। ਜਦੋਂ ਤੁਸੀਂ ਸ਼ੁੱਧ ਸੰਭਾਲੀਏ, ਮੈਨੂੰ ਗੁਰੂ ਤੇਗ ਬਹਾਦਰ ਨੇ ਬਚਨ ਦਿੱਤੇ ਨੇ, ਪੂਤ ਇਹ ਪ੍ਰਣ ਤੋਂ ਹੈ ਪ੍ਰਾਣ ਜਬ ਲੱਕੜ ਥਾਰੇ, ਹੈ ਪੁੱਤਰ ਜਿੰਨਾ ਚਿਰ ਤੇਰੇ ਅੰਦਰ ਪ੍ਰਾਣ ਚੱਲਦੇ ਨੇ ਕੀ ਕਰਨਾ, ਨਿਜ ਨਾਰੀ ਕਹਿ ਸਾਥ ਨੇ ਹੋ ਤੁਮ ਨਿੱਤ ਬਢਈਓ। ਅੱਗੇ ਪਰ ਨਾਰੀ ਕੀ ਸੇਜ ਭੁੱਲ ਸੁਪਨੇ ਹੂੰ ਨਾ ਜਾਈਓ, ਪਰਾਈ ਸੇਜਾਂ 'ਚ ਪ੍ਰਤੱਖ ਤਾਂ ਕੀ ਜਾਣਾ, ਸੁਪਨੇ ਵਿੱਚ ਵੀ ਨਹੀਂ ਜਾਣਾ, ਦਸਮ ਗ੍ਰੰਥ ਦਾ ਕਥਨ ਹੈ। ਇਉਂ ਇੱਥੇ ਭਾਈ ਸਾਹਿਬ ਜੀ ਕਹਿ ਰਹੇ ਨੇ, ਏਕਾ ਨਾਰੀ ਜਤੀ ਹੋਏ,
ਏਕਾ ਨਾਰੀ ਜਤੀ,
ਪਰ ਨਾਰੀ ਧੀ ਭੈਣ ਬਖਾਣੇ,
ਪਰ ਭੈਣ ਬਖਾਣੇ।
ਅੱਗੇ ਜੀ,
ਪਰ ਧਨ ਸੂਅਰ ਗਾਏ ਜੀਓ ਮਕਰੂਹ ਹਿੰਦੂ ਮੁਸਲਮਾਨੇ।
ਹਾਂ, ਇਹ ਮਕਰੂਹ ਇਸਲਾਮਿਕ ਬੋਲੀ ਹੈ, ਅਰਬੀ ਦਾ ਸ਼ਬਦ ਹੈ, ਮਕਰੂਹ ਅਰਬੀ ਬੋਲੀ ਦਾ ਸ਼ਬਦ ਹੈ। ਅਰਬੀ 'ਚ ਮਕਰੂਹ ਕਹਿੰਦੇ ਨੇ ਨਿੰਦਣ ਯੋਗ ਵਸਤੂ, ਨਾ ਗ੍ਰਹਿਣ ਕਰਨ ਯੋਗ ਚੀਜ਼, ਉਹਨੂੰ ਮਕਰੂਹ ਕਹਿੰਦੇ ਨੇ। ਨਾ ਖਾਣੇ ਯੋਗ, ਨਾ ਜਿਹੜੀ ਸੀ ਗ੍ਰਹਿਣ ਕਰਨ ਯੋਗ ਜਿਹੜੀ ਵਸਤੂ ਗ੍ਰਹਿਣ ਨਹੀਂ ਹੋ ਸਕਦੀ, ਨਿੰਦਿਤ ਵਸਤੂ, ਉਹਨੂੰ ਕਹਿੰਦੇ ਨੇ ਅਰਬੀ 'ਚ ਮਕਰੂਹ। ਮਕਰੂਹ ਕੀ ਹੈ ਹੁਣ? ਪਰ ਧਨ, ਪਰ ਮੈਨੇ ਪਰਾਇਆ ਧਨ ਸਿੱਖ ਵਾਸਤੇ ਕੈਸਾ ਹੈ, ਗਾਏ, ਜਿਵੇਂ ਹਿੰਦੂ ਨੂੰ ਪਰਾਇਆ ਧਨ ਗਾਂ ਖਾਣ ਦੇ, ਗਾਂ ਦੇ ਮਾਸ ਖਾਣ ਦੇ ਬਰਾਬਰ ਹੈ, ਅਤੇ ਮੁਸਲਮਾਨ ਨੂੰ ਸੂਰ, ਪਰਾਇਆ ਧਨ ਜਿਹੜਾ ਮੁਸਲਮਾਨ ਨੂੰ ਸੂਰ ਖਾਣ ਦੇ ਬਰਾਬਰ ਹੈ, ਹਿੰਦੂ ਮੁਸਲਮਾਨ ਆਇਆ ਨਾ। ਇਉਂ ਉਹ ਮਕਰੂਹ ਚੀਜ਼ਾਂ ਨੇ, ਨਿੰਦਤ ਨੇ, ਨਾ ਖਾਣ ਯੋਗ ਨੇ। ਇਵੇਂ ਪਰਾਇਆ ਧਨ ਗੁਰੂ ਦੇ ਸਿੱਖ ਵਾਸਤੇ ਸਤਸੰਗ ਹਿੰਦੂ ਦੇ ਜਿਵੇਂ ਗਊ ਖਾਣ ਦੇ ਬਰਾਬਰ ਹੈ, ਮੁਸਲਮਾਨ ਦੇ ਜਿਵੇਂ ਮਸੂਰ ਖਾਣ ਦੇ ਬਰਾਬਰ। ਗੁਰਬਾਣੀ 'ਚ ਆਉਂਦਾ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਹਾਂ, ਕਾਰਬਾਰੀ
ਕਾਰਬਾਰੀ ਗੁਰ ਸਿੱਖ ਹੋਏ, ਸਿੱਖਾਂ ਸੂਤਰ
ਮਾਲ, ਸਿੱਖਾਂ ਨਹੀਂ ਪੜ੍ਹਨਾ ਇਹਨੂੰ, ਸਿੱਖਾ ਪੜ੍ਹਨਾ ਜੀ, ਸਿੱਖਾ ਵੀ ਨਹੀਂ ਕਹਿਣਾ, ਸਿੱਖਾਂ ਵੀ ਨਹੀਂ ਕਹਿਣਾ, ਸਿੱਖਾ
ਸਿੱਖਾ।
ਜੇ ਸਿੱਖਾਂ ਕਹਾਂਗੇ ਤਾਂ ਸਿੱਖਾਂ ਦੇ ਅਰਥ ਵਿੱਚ ਹੋਜੂ, ਸਿੱਖ ਜੇ ਸਿੱਖਾਂ ਸਿੱਖਿਆ ਦੇ ਅਰਥ 'ਚ ਆ ਜਾਊ। ਸਿੱਖਾਂ ਨਾਮ ਹੈ ਬੋਧੀ, ਬਾਹਮਣ ਹਿੰਦੂ ਲੋਕ ਦੇਖੇ ਨਹੀਂ, ਬਾਕੀ ਦਾ ਸਿਰ ਮਨਾ ਲੈਂਦੇ ਨੇ, ਇੱਕ ਛੋਟੀ ਜਿਹੀ ਚੋਟੀ ਜਿਹੀ ਪੂਛ ਜਿਹੀ ਰੱਖ ਲੈਂਦੇ ਨੇ, ਉਹਨੂੰ ਬੋਧੀ ਕਹਿੰਦੇ ਨੇ, ਸਿੱਖਾ ਉਹਦਾ ਨਾਮ। ਘਰਵਾਰੀ ਗੁਰਸਿੱਖ ਹੋਏ,
ਘਰਵਾਰੀ ਗੁਰਸਿੱਖ ਹੋਏ,
ਘਰਵਾਰੀ ਤੋਂ ਭਾਵ ਹੈ ਗ੍ਰਿਸ਼ਤੀ, ਸਿੱਖ ਗ੍ਰਿਸ਼ਤੀ ਹੁੰਦਾ ਹੋਇਆ। ਗ੍ਰਿਸ਼ ਆਸਤ ਨੂੰ ਬਹੁਤ ਮਾਨਤਾ ਦਿੱਤੀ ਹੈ ਗੁਰਬਾਣੀ 'ਚ, ਅਤੇ ਇਹਨੇ ਕਿ ਤੂੰ ਘਰ ਬਾਰ ਛੱਡ ਕੇ ਜਿਹੜਾ ਜੀਵਨ ਮੁਕਤੀ ਪਾਉਣੀ ਆ, ਰੱਬ ਨੂੰ ਪਾਉਣਾ ਨਹੀਂ, ਗ੍ਰਿਸ਼ਤੀ ਹੁੰਦਾ ਹੋਇਆ ਤੂੰ ਜਿਹੜਾ ਹੈ ਘਰ 'ਚ ਰਹਿ ਕੇ ਹੀ ਜਿਹੜਾ ਪ੍ਰਭ ਨੂੰ ਪਾਉਣਾ। ਸੋ ਘਰ ਬਾਰ ਹੀ ਹੁੰਦਾ ਹੋਇਆ, ਗ੍ਰਿਸ਼ਤੀ ਹੁੰਦਾ ਹੋਇਆ ਸਿੱਖ, ਗੁਰਸਿੱਖ ਅਤੇ ਗੁਰਸਿੱਖ ਗੁਰੂ ਦੀ ਸਿੱਖਿਆ ਲੈ ਕਰਕੇ ਅਤੇ ਕੀ ਫਿਰ ਤਿਆਗ ਕੀ ਕਰਦਾ ਹੈ? ਸਿਖਾ ਸੂਤਰ ਮਲ ਮੂਤਰ ਵਡਾਉਣਾ, ਬੋਧੀ ਰੱਖਣੀ ਕੇਸਾਂ ਦਾ ਮੁੰਡਣ ਕਰਕੇ, ਸੂਤਰ ਜਨੇਊ ਪਾਉਣਾ, ਇਹ ਦੋਵੇਂ ਚੀਜ਼ਾਂ ਨੂੰ ਮਲ ਮੂਤਰ ਦੀ ਨਿਆਈ ਸਮਝਦਾ। ਮਲ ਮੂਤਰ ਗੰਦਗੀ ਹੈ, ਇਹ ਇਉਂ ਇਹਨਾਂ ਨੂੰ ਉਹਦੀ ਨਿਆਈ ਸਮਝਣਾ ਕਰਦਾ ਹੈ। ਵਿਡਾਉਣਾ ਇਉਂ ਉਤੋਂ ਜਿਹੜੇ ਨੇ ਭਾਈ ਇਹ ਅਸੰਗ ਰਹਿੰਦੇ ਨੇ। ਵਿਡਾਉਣ ਦੇ ਅਰਥ ਆਮ ਜਿਹੜੇ ਨੇ ਆਪਾਂ ਅੱਗੇ ਅਚਰਜ ਦੇ ਰੂਪ ਵਿੱਚ ਵੀ ਕਰਦੇ ਹਾਂ, ਵਿਡਾਉਣ ਅਚਰਜ ਨੂੰ ਕਹਿੰਦੇ ਨੇ। ਇੱਥੇ ਅੱਜ ਵਿਡਾਉਣੇ ਦਾ ਅਰਥ ਜਿਹੜਾ ਹੈ ਉਹਦੇ ਤਿਆਗ ਵਿੱਚ, ਇਹਨਾਂ ਦਾ ਤਿਆਗ ਕਰਦਾ ਉਹ ਮਲ ਮੂਤਰ ਦਾ, ਇਹਨੂੰ ਮਲ ਮੂਤਰ ਜਾਣ ਕੇ ਜਨੇਊ ਨੂੰ ਵੀ, ਅਤੇ ਨਾਲ ਨਾਲ ਹੋਰ ਕੀ ਆ ਗਿਆ ਬੋਧੀ, ਇਹਨਾਂ ਨੂੰ ਇੱਦਾਂ ਜਾਣਨਾ ਕਰਦਾ। ਇਹ ਵਿਡਾਉਣ ਦੇ ਅਰਥ ਨੇ ਅੱਜ ਇੱਥੇ, ਅਡੰਬਰ ਕਹਿ ਲਓ ਵਿਡਾਉਣ ਦੇ ਅਰਥ। ਇਹੋ ਜਿਹਾ ਅਡੰਬਰ ਨੂੰ ਬੋਧੀ ਰੱਖ ਲਈ ਜੋ ਜਨੇਊ ਪਾ ਲਿਆ, ਇੱਦਾਂ ਦਾ ਜਿਹੜਾ ਅਡੰਬਰ ਹੈ ਇੱਕ ਤਰ੍ਹਾਂ ਦਾ ਦਿਖਾਵਾ ਹੈ, ਇਹਨੂੰ ਦਿਖਾਵੇ ਮਾਤਰ ਹੀ ਸਮਝਦਾ। ਜਾਂ ਇਹਨੂੰ ਕਹਿ ਲਓ ਵਿਡਾਉਣ ਦੇ ਅਰਥ ਉਪਹਾਸ ਕਰਨਾ ਵੀ ਹੁੰਦਾ ਹੈ, ਹਾਸੀ ਸਮਝਦਾ, ਮਖੌਲ ਹੀ ਸਮਝਦਾ, ਇਹ ਵੀ ਅਰਥ ਕਰ ਲਏ ਜਾਂਦੇ। ਇਸੇ ਤਰ੍ਹਾਂ ਧੋਖਾ ਦੇਣ ਦੀ ਕਿਰਿਆ ਨੂੰ ਵੀ ਵਿਡਾਉਣਾ ਕਹਿ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਗੁਜਰੀ ਰਾਖਤ ਆਸ ਵਡਾਣੀ ਲਾਹੀ, ਇਉਂ ਵੀ ਕਰ ਲੈਂਦੇ ਨੇ। ਬਗਾਨੀ ਆ ਵਡਾਣੀ ਨਾਲ ਬਗਾਨੀ ਦਾ ਅਰਥ ਵੀ ਹੈ, ਇਉਂ ਇਹ ਅਰਥਾਂ ਵਿੱਚ ਆਉਂਦਾ ਇਹ ਅੱਗੇ ਜੀ। ਪਰ ਮੁੱਖ ਅਰਥ ਅਡੰਬਰ ਬਖਾਵਾ, ਬੋਧੀ ਰੱਖਣੀ, ਰੁਕੋ ਇੱਕ ਮਿੰਟ, ਬੋਧੀ ਰੱਖਣੀ ਅਤੇ ਜਾਂ ਜਨੇਊ ਪਾਉਣਾ ਇੱਕ ਬਖਾਵਾ ਹੀ ਹੈ, ਸਮਝਦਾ ਉਹ ਮਲ ਮੂਤਰ ਜਾਣ ਕੇ ਇਹਨਾਂ ਚੀਜ਼ਾਂ ਨੂੰ, ਸਿੱਖੀ ਭੇਖ ਨਹੀਂ ਜਾਣਦਾ। ਹਾਂਜੀ,
ਪਾਰ ਬ੍ਰਹਮ ਪੂਰਨ ਬ੍ਰਹਮ ਗਿਆਨ ਧਿਆਨ ਗੁਰਸਿੱਖ ਸਿਆਣੇ।
ਹਾਂ, ਇਉਂ ਜਿਹੜਾ ਭਾਈ ਪਾਰ ਬ੍ਰਹਮ ਕਹਾਉਣਾ, ਨਿਰਗੁਣ ਬ੍ਰਹਮ ਜੋ ਪਰਮੇਸ਼ਰ ਹੈ, ਪਾਪਾਂ ਪੁੰਨਾਂ 'ਤੇ ਪਰੇ ਬ੍ਰਹਮ, ਪੂਰਨ ਬ੍ਰਹਮ ਕਹੋ ਸਰਗੁਣ ਰੂਪ ਪਰਮੇਸ਼ਰ ਜਿਹੜਾ ਹੈ, ਇਹ ਦੋਹਾਂ ਦੇ ਧਿਆਨ ਅਤੇ ਗਿਆਨ ਵਿੱਚ ਰਹਿੰਦਾ ਹੈ। ਧਿਆਨ ਸਰਗੁਣ ਦਾ ਲਾਉਂਦਾ, ਗਿਆਨ ਨਿਰਗੁਣ ਦਾ ਕਰਦਾ, ਦੋ ਰੂਪ ਨਹੀਂ ਪਰਮੇਸ਼ਰ ਦੇ। ਨਿਰਗੁਣ ਦਾ ਤਾਂ ਕੋਈ ਧਿਆਨ ਹੋ ਨਹੀਂ ਨਾ ਸਕਦਾ, ਉਹਦਾ ਰੂਪ ਕੋਈ ਨਹੀਂ। ਧਿਆਨ ਤਾਂ ਉਸ ਚੀਜ਼ ਦਾ ਹੁੰਦਾ ਜਾਂ ਕੋਈ ਰੂਪ ਹੋਵੇ, ਆਕਾਰ ਹੋਵੇ, ਇਸ ਕਰਕੇ ਧਿਆਨ ਲਾਉਂਦਾ ਸਰਗੁਣ ਦਾ। ਸਰਗੁਣ ਕੀ ਆ? ਸਾਰਿਆਂ 'ਚੋਂ ਬੈਠਾ, ਉਹਦਾ ਸਰਗੁਣ ਰੂਪ ਹੈ, ਸਾਰਿਆਂ 'ਚ ਰੱਬ ਨੂੰ ਵੇਖਣਾ, ਧਿਆਨ ਲਾਉਂਦਾ। ਗਿਆਨ ਕੀ ਆ? ਨਿਰਗੁਣ ਦਾ। ਇਸ ਤਰ੍ਹਾਂ ਇਹ ਗੁਣਾਂ ਦੇ ਸਹਿਤ ਹੋ ਕਰਕੇ ਗੁਰਸਿੱਖ ਸਿਣਜਾਣਾ, ਸਿਣਜਾਣਾ ਨਿਹੀਆਂ ਨਾਲ ਪੜ੍ਹਨਾ ਸਿਣਜਾਣਾ। ਹਾਂ, ਇਉਂ ਭਾਈ ਸਾਰਿਆਂ ਵਿੱਚ ਸਿਆਣ ਲੈਂਦਾ ਹੈ, ਅਕਾਲ ਪੁਰਖ ਨੂੰ ਸਭ 'ਚ ਪਹਿਚਾਣ ਲੈਂਦਾ ਹੈ। ਜੋ ਬੋਲਤਾ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤਾ ਹੈ ਨਹੀਂ ਹੋਰ। ਪੰਛੀਆਂ 'ਚ ਬੋਲਦਾ ਵੀ ਰੱਬ ਨੂੰ ਸੁਣਦਾ ਹੈ, ਸਭਾ ਘੱਟ ਰਾਮ ਬੋਲਿਆ, ਰਾਮਾ ਬੋਲਿਆ, ਰਾਮ ਬਿਨਾਂ ਕੋ ਬੋਲਿਆ ਰੇ, ਇਉਂ ਸਾਰਿਆਂ 'ਚ ਪਛਾਣ ਲੈਂਦਾ। ਸਗੋ ਜੀ
ਸਾਧ ਸੰਗਤ ਮਿਲ ਪਤ ਪਰਵਾਣੇ,
ਇਉਂ ਸਾਧ ਸੰਗਤ ਨਾਲ ਮਿਲ ਕਰਕੇ ਭਾਈ ਇੱਜ਼ਤ ਬਣਾਉਂਦਾ ਆਪਣੀ, ਬੇਇੱਜ਼ਤਾ ਹੋ ਕੇ ਨਹੀਂ ਜੀਂਦਾ, ਅਣਖ ਨਾਲ ਗੈਰਤ ਨਾਲ ਜੀਂਦਾ। ਬੇਅਣਖ ਦੀ ਜ਼ਿੰਦਗੀ ਮਹਾਂਪੁਰਖ ਦੱਸਿਆ ਕਰਦੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲੇ, ਕਿ ਖੁਸ਼ਾਮਦ ਦੀ ਜ਼ਿੰਦਗੀ ਜਿਹੜੀ ਆ ਇੱਕ ਮੌਤ ਦੀ ਜ਼ਿੰਦਗੀ, ਮੌਤ ਹੈ ਉਹ। ਜਦੋਂ ਸਿੱਖ ਕਦੇ ਕਿਸੇ ਦੀ ਖੁਸ਼ਾਮਦ ਵਿੱਚ ਆ ਗਿਆ ਨਾ, ਕਿਸੇ ਦੀ ਅਧੀਨਗੀ ਵਿੱਚ ਆ ਗਿਆ, ਮਨੋ ਉਹਦੀ ਮੌਤ ਹੈ। ਪਰਾਏ ਬਸ ਜ਼ਿੰਦਗੀ ਜਿਹੜੀ ਹੈ, ਬਾਬਾ ਫਰੀਦ ਨੇ ਵੀ ਕਿਹਾ, ਫਰੀਦਾ ਬਾਰ ਪਰਾਇਆ ਵੈਸਣਾ, ਸਾਈ ਮੁਝੇ ਨਾ ਦੇ, ਬਗਾਨਿਆਂ ਦੇ ਦੀਨ ਹੋਣ ਵਾਲਾ ਸੱਚੇ ਪਾਤਸ਼ਾਹ ਮੈਨੂੰ ਨਾ ਦੇ। ਜਿਸ ਨੂੰ ਐਵੇਂ ਹੀ ਰੱਖਣਾ, ਫਰੀਦ ਜੀ ਕਹਿੰਦੇ, ਜੇ ਤੂੰ ਇਹ ਵਾਰ ਰੱਖ ਸੀ ਜੀਓ ਸਰੀਰ ਹੋਲੇ, ਇੱਦੋਂ ਫਿਰ ਜੀ ਜੇ ਇਹ ਸਰੀਰ ਨੂੰ ਇਹ ਲੈ ਜਾ, ਮੈਨੂੰ ਪਰਾ ਦੀਨ ਨਾ ਕਰ। ਇਸ ਲਈ ਉਹ ਪਤ ਸਹਿਤ ਰਹਿੰਦੇ ਨੇ, ਪਰਾਏ ਦੀਨ ਹੋ ਕੇ ਨਹੀਂ ਰਹਿੰਦੇ, ਇੱਜ਼ਤ ਵਾਲੀ ਜ਼ਿੰਦਗੀ, ਅਣਖ ਅਤੇ ਗੈਰਤ ਵਾਲੀ ਜ਼ਿੰਦਗੀ ਜੀਂਦੇ ਨੇ। ਬਾਣੀ 'ਚ ਆਉਂਦਾ, ਜੇ ਜੀਵੈ ਪਤ ਰੱਥੀ ਜਾਏ, ਸਭ ਹਰਾਮ ਜੇ ਤੱਕ ਸਿਖਾਏ। ਜੇ ਜ਼ਿੰਦਗੀ ਵਿੱਚ ਇੱਜ਼ਤ ਨਹੀਂ ਰਹੀ, ਮਰ ਗਿਆ, ਜਿੰਨਾ ਚਿਰ ਉਹਦਾ ਹੱਕ ਨਹੀਂ ਲੈ ਲੈਂਦਾ, ਉਹਨਾਂ 'ਚ ਹਰਾਮ ਦਾ ਹੀ ਖਾਨਾ ਹੈ। ਆਪਣੀ ਇੱਜ਼ਤ ਨੂੰ ਬਰਕਰਾਰ ਰੱਖਣਾ ਸਿੱਖ ਦਾ ਮੁੱਢਲਾ ਮੁੱਢਲਾ ਕਰਮ ਹੈ, ਜਨਮ ਸਿੱਧ ਅਧਿਕਾਰ ਹੈ। ਆਪਣੀ ਇੱਜ਼ਤ ਨੂੰ ਬਚਾ ਕੇ ਰੱਖਣਾ, ਦੂਜੇ ਦੀ ਲੁੱਟਣੀ ਨਾ, ਅਤੇ ਦੂਜੇ ਦੀ ਇੱਜ਼ਤ ਦਾ ਵੀ ਰਾਖੀ ਕਰਨਾ ਸਿੱਖ ਦਾ ਕਰਮ ਹੈ, ਉਹ ਹੈ ਪਤ। ਇਉਂ ਆਪਣੀ ਪਤ ਨੂੰ ਪਾਈ, ਪਤ ਸਹਿਤ ਇੱਥੇ ਵੀ ਰਹਿੰਦਾ ਹੈ, ਪਰਵਾਣਾ ਹੈ, ਅਤੇ ਇੱਜ਼ਤ ਨਾਲ ਪ੍ਰਲੋਕ ਨੂੰ ਜਾਂਦਾ, ਫਿਰ ਉੱਥੇ ਮਨਜ਼ੂਰ ਹੁੰਦਾ ਹੈ। ਗਿਆ ਹੋਵੇ ਇਹਨੂੰ ਫਿਰ ਰੇਹੜੇ ਦਰਗਾਹ ਕਹੇ ਨਾ ਕੋਈ ਰੇਹੜੇ ਦਰਗਾਹ ਕਹੇ ਨਾ ਕੋਊ ਆਓ ਬੈਠ ਆਦਰ ਸੁਭ ਦੇਉ ਇਹ ਪ੍ਰਾਪਤੀ ਹੁੰਦੀ।
ਗਾਈ ਬਾਹਲੇ ਰੰਗ ਜਿਉਂ ਖੜ ਚਰ ਦੁੱਧ ਦੇਣ ਇੱਕ ਰੰਗੀ।
ਹਾਂ ਜਿਉਂ ਤੇ ਵਿਸ਼ਰਾਮ ਕਰ ਲਓ। ਗਾਈ ਬਾਹਲੇ ਰੰਗ ਜਿਉਂ
ਜਿਉਂ ਰੰਗ ਜਿਉਂ
ਖੜ ਚਰ
ਖੜ ਚਰ
ਇੱਥੇ ਵੀ ਜਮ ਕਲਾਵਾਂਗੇ ਦੁੱਧ ਦੇਣ ਇੱਕ ਰੰਗੀ
ਦੇਣ ਇੱਕ ਰੰਗੀ।
ਹਾਂ ਚਰ ਤੇ ਵੀ ਕੌਮ ਆ ਜਾਣਗੀਆਂ। ਹੁਣ ਕਹਿੰਦੇ ਗਾਂ ਜਿਹੜੀ ਹੈ ਕਿੰਨੇ ਰੰਗਾਂ ਦੀਆਂ ਹੁੰਦੀਆਂ ਬਾਹਲੇ ਰੰਗਾਂ ਦੀਆਂ ਹੁੰਦੀਆਂ ਨਾ ਸਿੱਧੀ ਪੰਜਾਬੀ ਭਾਸ਼ਾ ਬਦਲਣ ਬਾਹਲੇ। ਕੋਈ ਗਾਂ ਕਾਲੇ ਰੰਗ ਦੀ ਆ ਕੋਈ ਚਿੱਟੇ ਰੰਗ ਦੀ ਆ ਕੋਈ ਗਾਂ ਜਿਹੜੀ ਆ ਸਾ ਜਿਹੜੀ ਆ ਸਾਵਲੀ ਹੈ ਕੋਈ ਗੋਰੇ ਰੰਗ ਦੀ ਹੈ ਅੱਡ ਅੱਡ ਰੰਗਾਂ ਦੀ ਹੈ ਪਰ ਅੱਡ ਅੱਡ ਰੰਗਾਂ ਦੀ ਹੋ ਕੇ ਅੱਡ ਅੱਡ ਰੰਗ ਦਾ ਦੁੱਧ ਤਾਂ ਨਹੀਂ ਦਿੰਦੀ ਵੀ ਕਾਲੀ ਨੇ ਕਾਲੇ ਰੰਗ ਦਾ ਦੁੱਧ ਦੇਣਾ ਹੈ ਅਤੇ ਚਿੱਟੀ ਨੇ ਚਿੱਟੇ ਰੰਗ ਦਾ ਦੁੱਧ ਅਤੇ ਗੋਰੀ ਨੇ ਗੋਰੇ ਰੰਗ ਦਾ ਦੁੱਧ ਸਾਵਲੇ ਨੇ ਸਾਵਲੇ ਰੰਗ ਦਾ ਦੁੱਧ ਦੇਣਾ ਹੈ ਨਹੀਂ। ਗਾਵਾਂ ਭਾਵੇਂ ਵੱਖਰੇ ਵੱਖਰੇ ਰੰਗ ਦੀਆਂ ਨੇ ਖੜ ਚਾਰ ਖੜ ਨਾਮ ਦਾ ਘਾਹ ਦਾ ਵੱਖਰੇ ਵੱਖਰੇ ਰੰਗ ਦਾ ਘਾਹ ਖਾਂਦੀਆਂ ਨੇ ਕੋਈ ਕਿਸੇ ਕਿਸਮ ਦਾ ਘਾਹ ਕਿਵੇਂ ਹੈ ਅਤੇ ਘਾਹ ਖੜ ਚਰ ਘਾਹ ਖਾ ਕਰਕੇ ਦੁੱਧ ਦੇਣ ਇੱਕ ਰੰਗੀ ਦੁੱਧ ਇੱਕੋ ਰੰਗ ਦਾ ਦਿੰਦੀਆਂ ਨੇ। ਇਉਂ ਗੁਰਸਿੱਖ ਜਿਹੜਾ ਹੈ ਭਾਵੇਂ ਰੱਬ ਦੀ ਸ੍ਰਿਸ਼ਟੀ ਵੱਖਰੇ ਵੱਖਰੇ ਰੰਗਾਂ ਦੀ ਆ ਪਰ ਇੱਕ ਰੰਗ ਯੱਕ ਰੰਗ ਹੋ ਕਰਕੇ ਪਰਮੇਸ਼ਰ ਦਾ ਹੀ ਰੂਪ ਦੇਖਦਾ ਸਾਰਿਆਂ 'ਚ। ਇਹ ਨਹੀਂ ਵੀ ਹਾਥੀ ਦਾ ਕਾਲਾ ਰੰਗ ਹੈ ਹੋਰ ਕਿਸੇ ਦਾ ਵੱਖਰਾ ਰੰਗ ਹੈ ਵੀ ਉੱਥੇ ਉਹਦੀ ਜੋਤ ਦਾ ਰੰਗ ਹੋਰ ਵੱਖਰਾ ਹੋਊਗਾ ਉਸੇ ਰੰਗ ਵਿੱਚ ਦੇਖਦਾ ਇੱਕੋ ਰੰਗ ਪਰ ਆਤਮਕ ਰੂਪ ਦੇਖਦਾ ਸਾਰਿਆਂ ਵਿੱਚ ਇੱਕੋ ਹੀ ਆਤਮਾ ਨੂੰ ਮੰਨਦਾ। ਹਾਂਜੀ
ਬਾਹਲੇ ਬਿਰਖ ਬਨਸਪਤ ਅਗਨੀ ਅੰਦਰ ਹੈ ਬਹੁ ਰੰਗੀ।
ਹੁਣ ਬਨਸਪਤੀ ਜਿਹੜੀ ਹੈ ਉਹ ਵੀ ਅੱਡ ਅੱਡ ਰੰਗਾਂ ਦੀ ਹੈ ਦਰਖਤ ਵੀ ਅੱਡ ਅੱਡ ਰੰਗਾਂ ਦੇ ਨੇ ਉਹਨਾਂ ਵਿੱਚ ਜਿਹੜੀ ਅਗਨੀ ਹੈ ਉਹ ਤਾਂ ਨਹੀਂ ਉਨੇ ਰੰਗਾਂ ਦੀ ਜਿਹੋ ਜਿਹਾ ਦਰਖਤ ਦਾ ਰੰਗ ਹੈਗਾ ਹੈ ਵੀ ਉਹਦੇ ਅਗਨੀ ਦਾ ਰੰਗ ਵੀ ਉੱਦਾਂ ਦਾ ਹੋਊਗਾ ਨਹੀਂ। ਅਗਨੀ ਦਾ ਤਾਂ ਆਪਣਾ ਕੋਈ ਰੰਗ ਹੈ ਸਾਰਿਆਂ ਵਿੱਚ ਸਾਰੀ ਬਨਸਪਤੀ ਵਿੱਚ ਕਈ ਬਨਸਪਤੀ ਕਿਹੋ ਜਿਹੇ ਫੁੱਲਾਂ ਵਿੱਚ ਕਿਹੋ ਕਿੰਨੇ ਤਰ੍ਹਾਂ ਦੇ ਫੁੱਲ ਨੇ ਪਰ ਸਾਰੀ ਬਨਸਪਤੀ ਸਮਾਈ ਹੋਈ ਅੱਗ ਦਾ ਤਾਂ ਇੱਕੋ ਹੀ ਰੰਗ ਹੈ। ਹਾਂਜੀ
ਰਤਨਾ ਵੇਖੇ ਸਭ ਕੋ ਰਤਨ ਪਾਰਖੂ ਵਿਰਲਾ ਸੰਗੀ।
ਹੁਣ ਰਤਨਾਂ ਨੂੰ ਤਾਂ ਸਾਰੇ ਹੀ ਦੇਖਦੇ ਨੇ ਅਤੇ ਪਰ ਉਹਨਾਂ ਰਤਨਾਂ ਦਾ ਪਾਰਖੂ ਕੋਈ ਜੂਲਰੇ ਹੁੰਦਾ ਹੈ ਜਿਹੜਾ ਜਾਣਦਾ ਹੈ ਬਈ ਇਹ ਰਤਨ ਖੋਟਾ ਕਿ ਖਰਾ ਹੈ ਜਾਂ ਪੱਥਰ ਆ ਅਸਲੀ ਆ ਕਿ ਨਕਲੀ ਹੈ ਉਸ ਨੂੰ ਪਹਿਚਾਣ ਹੁੰਦੀ ਹੈ। ਰਤਨਾਂ ਨੂੰ ਵੇਖਦੇ ਤਾਂ ਸਾਰੇ ਹੀ ਨੇ ਇਉਂ ਗੁਰੂ ਰੂਪੀ ਰਤਨ ਨੂੰ ਵੇਖਦੇ ਸਾਰੇ ਹੀ ਨੇ ਪਰ ਪਰਖ ਵਿਰਲਾ ਨੂੰ ਹੁੰਦੀ ਹੈ ਵੀ ਇਹ ਪੂਰਾ ਗੁਰੂ ਆ ਕਿ ਪਖੰਡੀ ਹੈ। ਇਸ ਤਰ੍ਹਾਂ ਹੁਣ ਰਤਨ ਤਾਂ ਗਧੇ ਦੇ ਗਲ ਵਿੱਚ ਪਾ ਦਿਓ ਉਹਨੂੰ ਰਤਨ ਥੋੜ੍ਹਾ ਸਮਝਣ ਲੱਗਾ। ਇਸ ਤਰ੍ਹਾਂ ਉਹ ਪਰਖ ਜਿਹੜੀ ਹੈ ਬਿਰਲੇ ਨੂੰ ਹੈ ਰਤਨਾਂ ਦੀ ਇਵੇਂ ਹੀ ਗੁਰਸਿੱਖ ਬਿਰਲੇ ਨੇ ਜਿਨ੍ਹਾਂ ਨੂੰ ਗੁਰੂ ਰੂਪੀ ਸ਼ਬਦ ਦੀ ਗੁਰੂ ਸਾਹਿਬ ਦੀ ਪਰਖ ਹੈ ਨਹੀਂ ਪਖੰਡੀਆਂ ਕਨੀ ਜਾ ਕਰਕੇ ਤੁਰੇ ਬਥੇਰੇ ਫਿਰਦੇ ਨੇ ਸਰਸੇ ਕਨੀ ਵੀ ਤੁਰੇ ਹੋਣਗੇ ਬਥੇਰੇ ਸਿੱਖ ਉਹਦਾਂ ਨੂੰ ਗਏ ਹੋਏ ਨੇ ਇੱਦਾਂ ਨੂੰ ਆਸੂਤੋਸ਼ ਦੇ ਵੀ ਪੁਜਾਰੀ ਬਹੁਤ ਨੇ। ਇਸ ਤਰ੍ਹਾਂ ਉਹ ਅੱਡ ਅੱਡ ਥਾਵਾਂ 'ਤੇ ਜਿਹੜੇ ਤੁਰੇ ਫਿਰਦੇ ਨੇ ਅਸਲੀ ਗੁਰੂ ਦੀ ਪਹਿਚਾਣ ਨਹੀਂ ਕਰਦੇ ਬਿਰਲੇ ਨੇ।
ਹੀਰੇ ਹੀਰਾ ਵੇਦਿਆ ਰਤਨ ਮਾਲ ਸਤਸੰਗਤ ਚੰਗੀ।
ਹੀਰੇ ਹੀਰਾ ਵੇਦਿਆ ਹੀਰੇ ਨੂੰ ਹੀਰਾ ਹੀ ਬਣ ਸਕਦਾ ਹੈ। ਹੀਰਾ ਤੁਸੀਂ ਜਿਹੜੀ ਐਲਨ 'ਤੇ ਰੱਖ ਕੇ ਥੌੜੇ ਦੀ ਸੱਟ ਮਾਰੋ ਹੈਂਬਰ ਦੀ ਹੀਰਾ ਨਹੀਂ ਟੁੱਟੂਗਾ ਉਹ ਹੈਂਬਰ ਦੇ ਵਿੱਚ ਦੱਸ ਜਾਏਗਾ ਹੀਰੇ ਦੀ ਪਰਖ ਹੈ ਜਾਂ ਜਿਹਦੇ ਉੱਤੇ ਰੱਖ ਕੇ ਸੱਟ ਮਾਰੀ ਆ ਆਇਰਨ ਉਹਦੇ ਵਿੱਚ ਦੱਸ ਜਾਏਗਾ। ਭਾਵ ਲੋਹੇ ਨਾਲੋਂ ਬਹੁਤ ਕਈ ਗੁਣਾ ਵੱਧ ਇਹ ਸਖਤ ਹੁੰਦਾ ਲੋਹਾ ਨਹੀਂ ਤੋੜ ਸਕਦਾ ਹੀਰਾ ਨੂੰ ਹੀਰਾ ਹੀ ਬਣ ਸਕਦਾ। ਇਸ ਕਰਕੇ ਹੀਰਾ ਕੌਣ ਹੈ ਹੁਣ ਮਨ ਮਨ ਰੂਪੀ ਹੀਰੇ ਨੂੰ ਕਿਹੜੇ ਹੀਰੇ ਨਾਲ ਬੰਨਣਾ ਗੁਰੂ ਦੇ ਸ਼ਬਦ ਨਾਲ ਗੁਰ ਸ਼ਬਦ ਰੂਪੀ ਹੀਰੇ ਨਾਲ ਇਹ ਬੰਨਿਆ ਜਾ ਸਕਦਾ। ਰਤਨ ਮਾਲ ਸਤਸੰਗਤ ਚੰਗੀ
ਸਤਸੰਗਤ ਚੰਗੀ
ਚੰਗੀ ਗੁਰੂ ਦੇ ਸੰਗਤ ਕਰਕੇ ਹਾਂਜੀ ਫਿਰ ਭਾਈ ਉਹ ਰਤਨਾਂ ਦੀ ਮਾਲ ਬਣ ਜਾਂਦਾ ਹੈ ਜਿਵੇਂ ਉਹ ਰਤਨ ਮਾਲਾ ਵਿੱਚ ਪਰਾਉਣ ਦੇ ਯੋਗ ਹੋ ਜਾਂਦਾ ਹੈ ਰਤਨਾਂ ਦੀ ਮਾਲਾ ਬਣ ਜਾਂਦਾ ਹੈ ਇਉਂ ਗੁਰਸਿੱਖ ਵੀ ਜਿਹੜਾ ਹੈ ਰਤਨਾਂ ਦੀ ਮਾਲਾ ਬਣ ਜਾਂਦਾ ਹੈ। ਲਾ ਨਹੀਂ ਦਿੰਦੇ ਉਪਾਧੀ ਆ ਜੀ ਹੁਣ ਪੰਥ ਰਤਨ ਹੈ ਉਹਨੇ ਉਪਾਧੀ ਮਿਲਦੀ ਹੈ ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਪੰਥ ਰਤਨ ਦੀ ਉਪਾਧੀ ਮਿਲੀ ਸੰਤ ਗੁਰਬਚਨ ਸਿੰਘ ਪਿੰਡਾਂ ਵਾਲਿਆਂ ਨੂੰ ਪੰਥ ਰਤਨ ਦੀ ਉਪਾਧੀ ਮਿਲੀ ਪੰਥ ਭੂਸ਼ਣ ਪੰਥ ਰਤਨ ਇਹ ਉਪਾਧੀਆਂ ਦੇ ਉਹ ਜਿਹੜਾ ਹੈ ਅਧਿਕਾਰੀ ਬਣ ਜਾਂਦੇ ਨੇ ਰਤਨ ਬਣ ਜਾਂਦੇ ਨੇ।
ਅੰਮ੍ਰਿਤ ਨਦਰ ਨਿਹਾਲ ਲਿਓਨ।
ਸੰਤ ਜਰਨੈਲ ਸਿੰਘ ਨੂੰ 20ਵੀਂ ਸਦੀ ਦਾ ਜਰਨੈਲ ਦੀ ਪਦਵੀ ਮਿਲੀ। ਆ 20ਵੀਂ ਸਦੀ ਜਿਹੜੀ ਨਿਕਲੀ ਹੈ ਇਹਦੇ ਵਿੱਚ ਕੋਈ ਹੋਰ ਜਰਨੈਲ ਨਹੀਂ ਹੋਇਆ, ਇੱਕ ਹੋਇਆ ਕੇਵਲ ਅਤੇ ਕੇਵਲ ਦਮਨੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ। ਆ ਕਈ ਗੱਲਾਂ ਕਰਦੇ ਨੇ, ਕੱਲ੍ਹ ਕਰਦੇ ਰਹੇ ਨੇ ਕੁਝ ਜੀ। ਉਹਨਾਂ ਦੀ ਆਜ਼ਾਦੀ ਰੋਲ ਦਿੱਤੀ, ਉਹਨਾਂ ਦੀ ਸ਼ਹੀਦੀ ਰੋਲਤੀ, ਸ਼ਹੀਦੀ ਰੋਲਤੀ, ਸ਼ਹੀਦੀ ਕਿਤੇ ਰੋਣ ਵਾਲੀ ਆ ਉਹਨਾਂ ਜਿਹੜਾ ਜਿਸ ਨੇ ਕੋਈ ਕਰ ਦਿੱਤੀ ਆ ਕੁਰਬਾਨੀ, ਰੁਲਦੀ ਕੋਈ ਨਹੀਂ, ਉਹ ਸਿਤਾਰੇ ਵਾਂਗੂ ਚਮਕਦੀ ਹੈ। ਆਓ ਹੁਣ ਆਪਣੇ ਪ੍ਰਕਰਨ ਵੱਲ ਚਲੋ, ਭਾਈ ਸਾਹਿਬ ਜੀ ਕੀ ਕਹਿੰਦੇ ਨੇ ਸਿੱਖੀ ਦੀ ਗੱਲ। ਹਾਂ, ਅੰਮ੍ਰਿਤ ਨਦਰ ਨਿਹਾਲਿਓਨ,
ਅੰਮ੍ਰਿਤ ਨਦਰ ਨਿਹਾਲਿਓਨ,
ਹੋਏ ਨਿਹਾਲ ਨਾ ਹੋਰ ਸਮੰਗੀ,
ਹੋਏ ਨਿਹਾਲ ਨਾ ਹੋਰ ਸਮੰਗੀ। ਇਉਂ
ਉਹ ਗੁਰਸਿੱਖਾਂ ਦੀ ਪਾਈ ਅੰਮ੍ਰਿਤ ਨਦਰ ਨਿਹਾਲਿਓ, ਆਪ ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਹੁੰਦੀ ਹੈ ਇਹੋ ਜਿਹੀ ਕਰਨੀ ਵਾਲੇ ਸਿੱਖ ਨੇ, ਉਸ ਨਦਰ ਨਾਲ ਨਿਹਾਲਿਓਨ ਜਿਹਨੂੰ ਵੇਖ ਲੈਂਦੇ ਨੇ ਨਾ, ਇਹ ਗੁਰੂ ਦੀ ਗੱਲ ਸਿੱਖ ਦੀ ਗੱਲ, ਗੁਰੂ ਤਾਂ ਕਹਿ ਲਓ ਕਿੱਡਾ ਸਮਰੱਥ ਹੈ, ਜੇ ਸਿੱਖ ਵੀ ਕਰਨੀ ਵਾਲਾ ਭਾਈ ਗੁਰਦਾਸ ਜੀ ਕਹਿੰਦੇ ਅੰਮ੍ਰਿਤ ਨਦਰ ਨਿਹਾਲਿਓਨ, ਉਹਦੀ ਵੀ ਅੰਮ੍ਰਿਤ ਨਦਰ ਹੈ, ਉਹਨਾਂ ਕਿਹਨੂੰ ਵੇਖ ਲੈਂਦੇ ਨੇ, ਹੋਏ ਨਿਹਾਲ,
ਹੋਏ ਨਿਹਾਲ
ਨਾ ਹੋਰ ਸਮੰਗੀ,
ਨਾ ਹੋਰ ਸਮੰਗੀ।
ਉਹ ਗੁਰਸਿੱਖ ਜੇ ਉਹਨੂੰ ਇਸ ਨਦਰ ਨਾਲ ਦੇਖ ਲੈਂਦਾ ਨਿਹਾਲ ਕਰ ਦਿੰਦਾ ਹੈ, ਹੋਰ ਸਮੰਗੀ, ਹੋਰ ਹੋਰਸ, ਹੋਰ ਦੇ ਕੋਲੋਂ ਮੰਗਣ ਜੋਗਾ ਨਹੀਂ ਰਹਿ ਜਾਂਦਾ, ਉਹ ਮਾਲੋ ਮਾਲ ਕਰ ਦਿੰਦੇ ਨੇ। ਹਾਂਜੀ, ਦਿਬ ਦੇ
ਦਿਬ ਦੇ ਦਿਬ ਦ੍ਰਿਸ਼ਟ ਹੋਏ,
ਹਾਂ,
ਪੂਰਨ ਬ੍ਰਹਮ ਜੋਤ ਅੰਗ ਅੰਗੀ।
ਆ ਸਿੱਖ ਦਾ ਜੀਵਨ ਹੈ, ਸਿੱਖ ਦਿਬ ਦੇ ਦੋ ਚੀਜ਼ਾਂ ਨੇ, ਇੱਕ ਦਿਬ ਦੇ, ਇੱਕ ਦਿਬ ਦ੍ਰਿਸ਼ਟ। ਦਿਬ ਦ੍ਰਿਸ਼ਟ ਦੀ ਗੱਲ ਪਹਿਲਾਂ ਹੋ ਗਈ ਨਾ, ਵੀ ਉਹਦੀ ਗਿਆਨ ਦ੍ਰਿਸ਼ਟੀ ਹੋ ਗਈ, ਉਹਦੀ ਦੇਹ ਵੀ ਦਿਬ ਹੁੰਦੀ ਹੈ, ਜੇ ਉਹਦੇ ਦੇਹ ਦੇ ਵੀ ਦਰਸ਼ਨ ਕਰ ਲਓ ਤਾਂ ਉਹ ਵੀ ਸੱਜ ਸਤਸੰਗ ਜਿਹੜੀ ਹੈ ਸਫਲਾ ਹੁੰਦੀ ਹੈ। ਬੋਡੀ, ਉਹਦਾ ਬੋਡੀ ਦਿਬ ਦੇਹ ਕੀ ਹੁੰਦੀ ਹੈ, ਜਿਹੜੀ ਨੂੰ ਕੋਈ ਦੁੱਖ ਸੁੱਖ ਦਾ ਅਹਿਸਾਸ ਨਾ ਹੋਵੇ, ਇਹ ਦੇਹ ਬਣ ਜਾਂਦੀ ਹੈ ਉਹਨਾਂ ਦੀ, ਆਰੇ ਥੱਲੇ ਬੈਠੇ ਵੀ ਆਨੰਦ ਵਿੱਚ ਨੇ, ਉਹ ਦਿਬ ਦੇਹ ਹੈ। ਹਾਂਜੀ, ਜੇ ਖੋਪੜੀ ਲਹਾਰੇ ਲਈ ਹੈ ਤਾਂ ਆਨੰਦ ਵਿੱਚ ਬੈਠੇ ਨੇ, ਦਿਬ ਦੇਹ ਹੈ, ਇਹ ਉਹ ਦੇਹ ਦੇ ਮਾਲਕ ਬਣ ਜਾਂਦੇ ਨੇ, ਧਰਤੀ ਤਵੀ 'ਤੇ ਬੈਠੇ ਦੇਹ ਦਿਬ ਦੇਹ ਨੇ। ਹਾਂਜੀ, ਪੂਰਨ ਬ੍ਰਹਮ ਜੋਤ ਅੰਗ ਅੰਗੇ, ਜਿਹੜਾ ਪੂਰਨ ਬ੍ਰਹਮ ਪਰਮੇਸ਼ਰ ਹੈ ਉਹਦੀ ਜੋਤ ਦਾ ਮਿਲ ਕਰਕੇ ਅੰਗ ਅੰਗੀ, ਇੱਕ ਇੱਕ ਅੰਗ ਵਿੱਚ ਉਹਦੇ ਪਰਮੇਸ਼ਰ ਦੀ ਜੋਤ ਵਿਆਪਕ ਹੁੰਦੀ ਹੈ ਅੰਗ ਅੰਗ ਵਿੱਚ। ਹਾਂਜੀ, ਸਾਧ ਸੰਗਤ,
ਸਾਧ ਸੰਗਤ ਸਤਿਗੁਰ ਸਹਿ ਲੰਗੀ,
ਸਹਿ ਲੰਗੀ,
ਸਹਿ ਲੰਗੀ,
ਸਹਿ ਲੰਗੀ ਦਾ ਮੇਲੀ, ਸਤਿਗੁਰਾਂ ਦੀ ਸਾਧ ਸੰਗਤ ਦੇ ਮੇਲੀ ਹੁੰਦੇ ਨੇ, ਉਹ ਤੋਂ ਬਿਨਾਂ ਨਹੀਂ ਰਹਿ ਸਕਦੇ। ਸ਼ਬਦ ਸੁਰਤ,
ਸ਼ਬਦ ਸੁਰਤ ਲਿਵ ਸਾਧ ਸੰਗ, ਪੰਜ ਸ਼ਬਦ ਇੱਕ ਸ਼ਬਦ ਮਿਲਾਏ,
ਪੰਜ ਹੋਣਾ ਇੱਕ, ਪੰਜ ਪੰਜ ਸ਼ਬਦ,
ਪੰਜ ਸ਼ਬਦ,
ਸ਼ਬਦ ਸੁਰਤ ਲਿਵ ਸਾਧ ਸੰਗ,
ਸਾਧ ਸੁਰਤ ਲਿਵ ਸਾਧ ਸੰਗ।
ਸੁਰਤ ਨੂੰ ਸ਼ਬਦ ਨਾਲ ਜੋੜ ਕਰਕੇ ਸਮਾਧੀ ਲਿਵ ਹੋ ਕੇ, ਸਾਧ ਸੰਗ ਸਮਾਧਿਸ਼ਟ ਹੋ ਕੇ, ਪੰਜ ਸ਼ਬਦ ਸ੍ਰੇਸ਼ਟ ਸ਼ਬਦ ਨੇ, ਅਤੇ ਇੱਕ ਸ਼ਬਦ, ਇੱਕ ਜਿਹੜਾ ਬਖਸ਼ਿਆ ਸ਼ਬਦ ਹੈ ਗੁਰੂ ਦਾ ਵਾਹਿਗੁਰੂ ਮੰਤਰ, ਉਹਦੇ ਨਾਲ ਮਿਲ ਕੇ ਰਹਿੰਦੇ ਨੇ। ਹਾਂ,
ਰਾਗ ਨਾਦ ਲੱਖ ਸ਼ਬਦ
ਨਹੀਂ, ਕਿਤੇ ਸ਼ਬਦ ਵੀ ਹੁਣ ਇੱਦਾਂ ਦੋਵੇਂ ਪਾਠ ਨੇ, ਉਹ ਸੰਵਾਦ ਦੀ ਬਜਾਏ ਕਿਤੇ ਸ਼ਬਦ ਪਾਠ ਵੀ ਹੈ, ਇਕੱਟਣਾ ਨਹੀਂ, ਦੋਵੇਂ ਪਾਠ ਅੰਤ ਨੇ। ਰਾਗ ਨਾਦ ਸੰਵਾਦ ਲੱਖ,
ਰਾਗ ਨਾਦ ਲੱਖ,
ਇੱਦਾਂ ਵੀ ਪਾਠ ਹੈ। ਭਾਖਿਆ ਭਾਉ ਸੁਭਾਉ ਅਲਾਏ,
ਭਾਖਿਆ ਭਾਉ ਭਾਉ ਸੁਭਾਏ,
ਰਾਗ ਜੇ ਨਾਦ ਦੇ ਸੰਵਾਦ ਝਗੜੇ ਵਿੱਚ ਨਹੀਂ ਪੈਂਦਾ ਸਿੱਖ, ਕਿਉਂਕਿ ਰਾਗਾਂ ਦੇ ਕਈ ਪ੍ਰਕਾਰ ਦੇ ਝਗੜੇ ਨੇ, ਉਹਦਾ ਕੋਈ ਕਿਸੇ ਵੇਲੇ ਦਾ ਕਹਿੰਦਾ, ਕੋਈ ਕਿਸੇ ਵੇਲੇ ਦਾ ਕਹਿੰਦਾ, ਕਈ ਤਰ੍ਹਾਂ ਦੇ ਝਗੜੇ ਨੇ ਰਾਗ ਸੰਬੰਧੀ ਵੀ, ਪਰ ਸਿੱਖ ਇਹ ਰਾਗ ਨਾਦ ਦੇ ਸੰਵਾਦ ਤੋਂ ਉੱਚਾ ਉੱਠ ਕਰਕੇ ਜੀ ਭਾਖਿਆ ਭਾਓ, ਹਾਂਜੀ ਭਾਓ ਨਾਮ ਪ੍ਰੇਮ ਦਾ, ਅਤੇ ਪ੍ਰੇਮ ਦੀ ਵੀ ਉਹਦੀ ਬੋਲਦਾ, ਭਾਖਿਆ ਮੈਨੇ ਬੋਲੀ, ਬੋਲਦਾ ਪ੍ਰੇਮ ਵਿੱਚ ਹੈ ਗੁਰੂ ਦਾ ਸਿੱਖ, ਈਰਖਾ 'ਚ ਨਹੀਂ ਬੋਲਦਾ, ਕਠੋਰ ਬਚਨ ਨਹੀਂ ਬੋਲਦਾ, ਪਿਆਰ ਭਰੇ ਬਚਨ ਬੋਲਦਾ ਜਿਹਨਾਂ ਦਾ ਪਿਆਰ ਵਧੇ। ਸੁਭਾਵ ਅਲਾਏ, ਹਾਂ ਸ੍ਰੇਸ਼ਟ ਪ੍ਰੇਮ ਦੀ ਉਹਨਾਂ ਦੀ ਸਾਧ ਸੰਗਤ ਬੋਲਣਾ ਹੁੰਦਾ, ਉਹਨਾਂ ਨੇ ਕਦੇ ਫਿੱਕਾ ਨਹੀਂ ਬੋਲਦੇ, ਕਿਸੇ ਦੀ ਤਹੀਨ ਨਹੀਂ ਕਰਦੇ। ਹਾਂਜੀ,
ਗੁਰਮੁਖ ਬ੍ਰਹਮ
ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਇਹ ਇਉਂ ਨੇ ਉਹ ਭਾਈ ਮਿੱਠ ਬੋਲੜੇ, ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲਾ ਕੌੜਾ, ਨਹੀਂ ਬੋਲਦੇ ਕੌੜਾ। ਹਾਂਜੀ, ਗੁਰਮੁਖ
ਗੁਰਮੁਖ ਬ੍ਰਹਮ ਧਿਆਨ
ਧੁਨ
ਧੁਨ,
ਇੱਥੇ ਸਭ ਠੀਕ,
ਜਾਣੇ ਜੰਤਰੀ ਜੰਤਰ ਵਜਾਏ,
ਗੁਰਮੁਖ ਜਿਹੜੇ ਨੇ ਭਾਈ ਬ੍ਰਹਮ ਦਾ ਧਿਆਨ ਕਰਦੇ ਨੇ, ਅਤੇ ਧੁਨੀ ਨੂੰ ਸੁਣਦੇ ਨੇ ਅਤੇ ਇਸ ਤਰ੍ਹਾਂ ਉਹ ਧੁਨ ਵਿੱਚ ਰਹਿ ਕਰਕੇ ਜਿਵੇਂ ਜਾਣ ਹੈ ਜੰਤਰੀ ਜੰਤਰ ਵਜਾਏ
ਜੰਤਰ ਵਜਾਏ
ਜੰਤਰੀ ਹੁੰਦਾ ਜਿਹੜਾ ਬਾਜੇ ਨੂੰ ਵਜਾਉਂਦਾ ਜੰਤਰ ਕਹਿੰਦੇ ਨੇ ਬਾਜੇ ਨੂੰ ਇੱਕ ਬਾਜਾ ਹੁੰਦਾ ਇੱਕ ਬਾਜੇ ਨੂੰ ਵਜਾਉਣ ਵਾਲਾ ਹੁੰਦਾ ਸੋ ਜਿਵੇਂ ਬਾਜੇ ਨੂੰ ਵਜਾਉਣ ਵਾਲੇ ਨੂੰ ਪਤਾ ਹੁੰਦਾ ਵੀ ਇਹ ਬਾਜੇ ਦਾ ਇਹ ਧੁਨ ਕਿੱਥੇ ਹੈ ਕੀ ਉਹਦਾ ਲਾਪ ਹੈ ਉਹਦੀ ਧੁਨੀ ਨੂੰ ਜਾਣਦਾ ਇਵੇਂ ਜੰਤਰੀ ਕੌਣ ਹੈ ਹੁਣ ਅਸੀਂ ਹਾਂ ਰੱਬ ਦੇ ਬਾਜੇ ਸਾਨੂੰ ਵਜਾਉਣ ਵਾਲਾ ਕੌਣ ਹੈ ਪਰਮੇਸ਼ਰ ਜਿਵੇਂ ਉਹ ਵਜਾਉਂਦਾ ਇਵੇਂ ਵੱਜਦਾ ਇਉਂ ਗੁਰਸਿੱਖ ਆਪਣੇ ਆਪ ਨੂੰ ਗੁਰੂ ਪ੍ਰਾਇਣ ਸਮਝਦਾ ਪਰਮੇਸ਼ਰ ਪ੍ਰਾਇਣ ਸਮਝਦਾ ਲਓ ਮਾਰ ਜਿਵੇਂ ਤੁਸੀਂ ਚਲਾਉਣਾ ਜਿਉਂ ਤੂੰ ਚਲਾਹੇ ਤੇ ਚੱਲਿਆ ਸਵਾਮੀ ਹੋਰ ਕਿਹਾ ਜਾਣਾ ਗੁਰੂ ਗੁਰੂ ਪ੍ਰਾਇਣ ਹੋ ਕੇ ਰਹਿੰਦੇ ਨੇ ਪ੍ਰਭੂ ਪ੍ਰਾਇਣ ਹੋ ਕੇ ਰਹਿੰਦਾ ਗੁਰੂ ਦਾ ਸਿੱਖ
ਇਕੱਠ ਕਥਾ ਵਿਚਾਰਕ
ਇਕੱਠ ਕੌਣ ਹੈ ਪਰਮੇਸ਼ਰ ਜਿਹਦੀ ਕਥਨ ਨਹੀਂ ਪੂਰਾ ਹੋ ਸਕਦਾ ਉਸ ਦੀ ਕਥਾ ਨੂੰ ਵਿਚਾਰ ਕੇ
ਉਸਤਤ ਨਿੰਦਾ ਵਰਜ ਰਹਾਏ
ਹਾਂ ਉਹ ਉਸਤਤੀ ਅਤੇ ਨਿੰਦਿਆ ਦੋਹਾਂ ਨੂੰ ਵਰਜ ਕੇ ਰੱਖਦਾ ਸੁਭਾਅ ਹੁੰਦਾ ਆਮ ਲੋਕਾਂ ਦਾ ਨਿੰਦਿਆ ਕਰੋ ਤਾਂ ਉਹਨਾਂ ਨੇ ਦੁਖੀ ਹੋ ਜਾਣਾ ਗਲ ਪੈਣਾ ਮੇਰੀ ਨਿੰਦਿਆ ਕਿਉਂ ਕੀਤੀ ਉਸਤੀ ਗਲੇ ਦੇ ਫੁੱਲ ਜਾਣਾ ਪਰ ਜਿਹੜਾ ਗੁਰਸਿੱਖ ਹੈ ਉਹ ਦੋਵੇਂ ਅਵਸਥਾ ਵਿੱਚ ਸਮਾਨ ਰਹਿੰਦਾ ਹੈ ਉਸਤਤ ਨਿੰਦਾ ਦੋ ਤਿਆਗ ਹੈ ਨਾ ਹੈ ਮਾਨ ਪਮਾਨਾ ਜੰਤਰੀ ਬਾਜੇ ਨੂੰ ਵਜਾਉਣ ਵਾਲਾ ਇੰਸਟਰੂਮੈਂਟ ਜਿਹੜਾ ਵਜਾਉਣ ਵਾਲਾ ਜਿਹੜਾ ਉਹਨੂੰ ਕਹਿੰਦੇ ਜੰਤਰੀ ਜੰਤਰ ਕੀ ਆ ਬਾਜਾ ਇੰਸਟਰੂਮੈਂਟ ਕਹਿ ਲਓ ਜਿਹੜਾ ਸਾਜ਼ ਕਹਿ ਲਓ
ਗੁਰ ਉਪਦੇਸ਼ ਅਵੇਸ਼ ਕਰ ਮਿੱਠਾ ਬੋਲਣ ਮਨ ਪਰਚਾਏ
ਗੁਰ ਉਪਦੇਸ਼ ਅਵੇਸ਼ ਕਰ ਗੁਰੂ ਦੇ ਉਪਦੇਸ਼ ਦਾ ਹਿਰਦੇ ਵਿੱਚ ਪ੍ਰਵੇਸ਼ ਕਰਦਾ ਗੁਰੂ ਦਾ ਸਿੱਖ ਹਿਰਦੇ 'ਚ ਵਸਾ ਕੇ ਗੁਰੂ ਦੇ ਉਪਦੇਸ਼ ਨੂੰ ਫਿਰ ਚਾਲੀ ਕਿੱਦਾਂ ਦੀ ਹੁੰਦੀ ਹੈ ਮਿੱਠਾ ਬੋਲਣ ਮਿੱਠਾ ਬੋਲਦਾ ਮਨ ਪਰਚਾਏ ਇਹ ਉਹਦੇ ਮਨ ਦਾ ਪਰਚਾ ਹੈ
ਜਾਏ ਮਿਲਣ ਗੁੜ ਕੀੜਿਆਂ ਰੱਖੇ ਰੱਖਣ ਹਾਰ ਲੁਕਾਏ
ਰੱਖੇ ਪੜਦੇ
ਰੱਖੇ
ਹਾਂ ਰੱਖੇ ਰੱਖਣ ਹਾਰ
ਰੱਖੇ ਰੱਖਣ ਹਾਰ ਲੁਕਾਏ
ਹਾਂ ਜਿਵੇਂ ਗੁੜ ਜਿਹੜਾ ਜਿੰਨਾ ਮਰਜ਼ੀ ਲੁਕੋ ਕੇ ਰੱਖ ਦਿਓ ਕੀੜੇ ਉੱਥੇ ਪਹੁੰਚੇ ਜਾਂਦੇ ਨੇ ਕਿਸੇ ਇਵੇਂ ਭਾਈ ਜਿਹੜਾ ਗੁਰੂ ਦਾ ਸਿੱਖ ਹੈ ਜਿਵੇਂ ਮਰਜ਼ੀ ਨੂੰ ਕੋਈ ਲੁਕੋ ਕੇ ਰੱਖੇ ਪਰ ਪਲਟ ਹੋ ਜਾਂਦਾ ਹਾਂਜੀ ਉਹ ਹਰ ਕਾ ਭਗਤ ਪ੍ਰਗਟ ਨਹੀਂ ਛਪਾ ਸੁਖਨੀ ਸਾਹਿਬ 'ਚ ਵੀ ਆਉਂਦਾ ਹੋਰ
ਗੰਨਾ ਹੋਏ ਕੋਲੂ ਪੀੜ ਆਏ
ਗੰਨਾ ਹੋਏ ਕੋਲੂ ਪੀੜ ਆਏ
ਕੋਲੂ ਪੀੜ ਆਏ
ਸਿੱਖ ਦਾ ਸੁਭਾਅ ਗੰਨੇ ਵਰਗਾ ਹੈ ਗੰਨੇ ਨੂੰ ਪੀੜ ਦਿੰਦੇ ਆ ਨਾ ਨਿਕਲੀ ਹੋਈ ਖੋਈ ਜਿਹੜੀ ਆ ਪਚਰੇ ਨੇ ਪੀੜਿਆ ਵੀ ਗਿਆ ਫਿਰ ਵੀ ਉਹ ਮਿੱਠਾ ਚੂਸ ਕੇ ਦੇਖੋ ਪੀੜੇ ਜਾਣ 'ਤੇ ਵੀ ਰਸ ਨਹੀਂ ਛੱਡਦਾ ਇਉਂ ਗੁਰਸਿੱਖ ਦਾ ਵੀ ਇਹੀ ਸੁਭਾਅ ਹੈ ਫਿਰ ਭਾਈ ਜਿਹੜਾ ਉਹਨੂੰ ਕੋਈ ਜਿਹੜਾ ਹੈ ਪੀੜ ਦੁਖੀ ਦੁੱਖ ਦੇਣ ਤੱਕ ਵੀ ਦੁੱਖ ਕੋਈ ਦੇਵੇ ਪੀਣ ਤੱਕ ਜਾਵੇ ਪਰ ਆਪਣਾ ਮਿੱਠ ਪਿਆਰ ਵਾਲਾ ਸੁਭਾਅ ਨਹੀਂ ਤਿਆਗਦੇ
ਚਰਨ ਕਮਲ ਮਕਰੰਦ ਰਸ ਹੋਏ ਭਵਰ ਲੈ ਵਾਸ ਲਭਾਵੇ
ਚਰਨਾ ਕਮਲਾਂ ਦੀ ਮਕਰੰਦ ਦਾ ਅਰਥ ਹੈ ਧੂੜੀ ਚਰਨਾ ਕਮਲਾਂ ਦੀ ਧੂੜੀ ਦਾ ਰਸ ਲੈਂਦਾ ਜਿਵੇਂ ਭੌਰਾ ਨਹੀਂ ਭੌਰਾ ਜਿਹੜਾ ਕਮਲ ਫੁੱਲ ਦੀ ਜਿਹੜੀ ਧੂੜੀ ਆ ਉਹਦੇ ਵਿੱਚ ਉਹਦਾ ਰਸ ਲੈਂਦਾ ਇਉਂ ਗੁਰਸਿੱਖ ਵੀ ਭੌਰਾ ਹੈ ਭਾਈ ਭੌਰੇ ਮੰਗੂ ਗੁਰੂ ਦੇ ਚਰਨਾਂ ਦਾ ਭੌਰਾ ਹੋ ਕਰਕੇ ਉਹਦੇ ਚਰਨਾਂ ਦੀ ਧੂੜੀ ਦਾ ਰਸ ਲੈ ਕਰਕੇ ਇਉਂ ਭੌਰਾ ਹੋ ਕੇ ਸਤਸੰਗ ਜੀ ਲੁਭਾਏਮਾਨ ਹੁੰਦਾ ਉਹਦੀ ਧੂੜੀ 'ਚ ਲੁਭਾਵਾ ਲੁਭਾਏਮਾਨ ਹੁੰਦਾ ਚਰਨਾਂ ਦਾ ਭੌਰਾ ਹੋ ਕੇ ਰਹਿੰਦਾ ਗੁਰਾਂ ਦੇ
ਚੰਗਾ ਪਿੰਗਲਾ ਸੁਖਮਨਾ ਲੰਘ ਤਰ ਬੇਣੀ ਨਿੱਜ ਘਰ ਆਵੇ
ਹਾਂ ਈੜਾ ਹੁੰਦਾ ਜੀ ਜਿਹੜੇ ਆਪਣੇ ਨੱਕ ਦੀਆਂ ਦੋ ਨਾਲੀਆਂ ਨੇ ਆ ਇੱਕ ਸੱਜੇ ਪਾਸੇ ਵਾਲੀ ਨਾਲੀ ਹੈ ਨੱਕ ਦੀ ਇੱਕ ਖੱਬੇ ਪਾਸੇ ਵਾਲੀ ਹੈ ਜਿਹੜੀ ਸੱਜੇ ਪਾਸੇ ਵਾਲੀ ਹੈ ਉਹਨੂੰ ਈੜਾ ਕਹਿੰਦੇ ਨੇ ਸੂਰਜ ਦੀ ਸੱਜੀ ਸੁਰ ਪਿੰਗਲਾ ਆ ਖੱਬੇ ਪਾਸੇ ਵਾਲੀ ਨਾਲੀ ਈੜਾ ਅਤੇ ਪਿੰਗਲਾ ਈੜਾ ਹੋ ਗਈ ਖੱਬੇ ਪਾਸੇ ਦੀ ਇੱਧਰ ਦੀ ਪਿੰਗਲਾ ਇੱਕ ਹੈ ਜੀ ਸੁਖਮਨਾ ਕਿਹੜੀ ਜਿਹੜੀ ਆਪਣੇ ਕੰਗਰੋੜ ਦੇ ਨਾਲ ਨਾਲ ਨਾਲੀ ਆਉਂਦੀ ਹੈ ਰੀੜ ਦੀ ਹੱਡੀ ਦੇ ਨਾਲ ਇੱਕ ਨਾਲੀ ਆਉਂਦੀ ਹੈ ਤਿੰਨੇ ਨਾਲੀਆਂ ਦਾ ਇੱਥੇ ਸੰਗਮ ਹੈ ਆਪਣੇ ਉਰੇ ਜਿਹਨੂੰ ਤੁਰਕੁੱਟੀ ਕਹਿੰਦੇ ਹਾਂ ਦੋ ਇੱਧਰੋਂ ਚੱਲ ਗਈਆਂ ਤੀਜੀ ਮਗਰੋਂ ਦੀ ਆ ਗਈ ਤਿੰਨੇ ਇੱਕ ਥਾਂ 'ਤੇ ਇਕੱਠੀਆਂ ਹੋ ਗਈਆਂ ਨੇ ਇਹਨੂੰ ਤ੍ਰਿਵੇਣੀ ਕਹਿੰਦੇ ਨੇ ਬਾਅਦ ਜਿੱਥੇ ਤਿੰਨ ਨਦੀਆਂ ਜੁੜ ਜਾਣ ਉਹ ਤ੍ਰਿਵੇਣੀ ਜਿਵੇਂ ਗੰਗਾ ਜਮਨਾ ਜਿਵੇਂ ਸਰਸਤੀ ਇਕੱਠੀਆਂ ਹੁੰਦੀਆਂ ਨੇ ਉਹ ਤ੍ਰਿਵੇਣੀ ਹੈ ਇਹ ਤ੍ਰਿਵੇਣੀ ਕਿਹੜੀ ਹੈ ਦੋਵੇਂ ਨਾਲੀਆਂ ਇੱਧਰੋਂ ਚੱਲ ਗਈਆਂ ਪਿੱਛੇ ਕੰਗਰੋਲ ਹੈ ਤਿੰਨਾਂ ਦਾ ਮੇਲ ਹੈ ਸਿਰੇ 'ਤੇ ਜਾ ਕੇ ਇਹ ਇਹਨਾਂ ਦਾ ਮੂੰਹ ਇਕੱਠਾ ਹੋ ਜਾਂਦਾ ਇੱਕ ਹੋ ਜਾਂਦਾ ਇੱਕ ਥੋਂ ਇਕੱਠੀਆਂ ਨੇ ਉਹਦੇ ਮੂੰਹ ਦੇ ਉੱਤੇ ਇੱਕ ਮਾਸ ਦੀ ਬੋਟੀ ਆ ਇੱਦਾਂ ਐਂ ਢੱਕਣ ਲੱਗਿਆ ਹੋਇਆ ਅਤੇ ਯੋਗੀ ਜੋ ਲੋਕ ਜਿਹੜੇ ਨੇ ਇਹਨਾਂ ਰਾਹੀਂ ਸਵਾਸ ਚੜ੍ਹਾਉਂਦੇ ਨੇ, ਕੋਈ ਪਿੰਗਲਾਂ ਰਾਹੀਂ ਚੜ੍ਹਾਉਂਦਾ, ਚੜ੍ਹਾ ਕੇ ਉਹ ਮਾਸ ਦੀ ਬੂਟੀ ਬਣਾ ਹੋ ਜਾਂਦੀ ਹੈ, ਸਵਾਸ ਦਸਮ ਦੁਆਰ ਚੱਲ ਜਾਂਦੇ ਨੇ ਇਸ ਤਰ੍ਹਾਂ। ਪਰ ਸਿੱਖ ਕੀ ਹੈ, ਈੜਾ ਪਿੰਗਲਾ ਸੁਖਮਨਾ ਲੰਘ, ਉਹ ਤਿੰਨੇ ਯੋਗ ਵਾਲੀਆਂ ਵਾਸਤੇ ਤੋਂ ਉੱਚਾ ਹੁੰਦਾ ਹੈ। ਇਹ ਨਹੀਂ ਕੋਈ ਇੱਥੇ ਤੱਕ ਤਰਕੁਟੀ ਤੱਕ ਨਹੀਂ ਖੜ੍ਹਾ ਹੋਇਆ, ਦਸਵੇਂ ਦੁਆਰ ਤੱਕ ਨਹੀਂ ਸਿੱਖ ਅੱਗੇ ਲੰਘਿਆ। ਉਹਦੀ ਇਹ ਅਵਸਥਾ ਹੈ ਜਿੱਥੋਂ ਯੋਗ ਮਤ ਸ਼ੁਰੂ ਹੁੰਦਾ, ਜਿੱਥੇ ਯੋਗ ਦਾ ਅੰਤ ਹੈ ਉੱਥੇ ਸਿੱਖੀ ਦੀ ਸ਼ੁਰੂਆਤ ਹੈ। ਕਿੰਨਾ ਮਹਾਨ ਹੈ ਯੋਗ ਮਤ ਨਾਲੋਂ ਵੀ। ਇਹੜਾ ਪਿੰਗਲਾ ਸੁਖਮਨਾ ਲੰਘ, ਇਹਨਾਂ ਤੋਂ ਲੰਘ ਕੇ ਤ੍ਰਿਵੇਣੀ ਨਿਜ ਘਰ ਆਵੇ ਜਾਂ ਸੁਖਮਨਾ 'ਤੇ ਵਿਸ਼ਰਾਮ ਕਰ ਲਓ। ਇੜਾ ਪਿੰਗਲਾ ਸੁਖਮਨਾ ਲੰਘ ਤ੍ਰਿਵੇਣੀ ਨਿਜ ਘਰ ਆਵੇ। ਇਉਂ ਤ੍ਰਿਵੇਣੀ ਨੂੰ ਲੰਘ ਕੇ ਅੱਗੇ ਨਿਜ ਘਰ ਕੀ ਹੈ, ਆਤਮਕ ਸਥਾਨ, ਨਿਜ ਸਥਾਨ, ਨਿਜ ਰੂਪ ਜਿਹੜਾ ਆਪਣਾ ਆਪਾ ਹੈ, ਆਤਮਕ ਦਰਸ਼ੀ ਹੋ ਜਾਂਦਾ, ਪਰਮਪਦੀ ਪ੍ਰਾਪਤੀ ਵਾਲਾ ਹੋ ਜਾਂਦਾ, ਉਹ ਹੋ ਜਾਂਦੀ ਹੈ ਇਹਨਾਂ ਦੀ। ਪਰ ਇਹ ਜਿੱਥੇ ਅਗਲੀ ਅਵਸਥਾ ਜਿਹੜੀ ਬ੍ਰਹਮ ਗਿਆਨ ਦੀ, ਉਹ ਅਜੇ ਹੋਰ ਅਗਲੇ ਪੜਾਅ ਨੇ। ਪਰ ਸਿੱਖ ਬ੍ਰਹਮ ਗਿਆਨ ਤੱਕ ਜਾਂਦਾ ਨਿਜ ਘਰ ਨੇ ਉਹ ਤੀਜੀ ਅਖਤ, ਤਾਂ ਹੀ ਜੋ ਗਿਆਨ ਖੁੱਲ ਗਿਆਨ ਹੋ ਗਿਆ ਉਹਨੂੰ, ਤਾਂ ਨੇਤਰ ਖੁੱਲਿਆ। ਹਾਂਜੀ, ਇਹ ਦਸਵੇਂ ਦੁਆਰ ਨੂੰ ਜਾਣ ਦਾ ਰਸਤਾ ਜਿਹੜਾ ਤਿੰਨੇ ਨਾਲੀਆਂ ਦੇ ਰਾਹੀਂ। ਹਾਂਜੀ ਅੱਗੇ ਜੀ,
ਸਾਹੇ ਸਾਹੇ ਮਨ ਪਾਉਣ ਲਿਵ ਸੋਹੰ ਸੋਹੰ ਹੰਸਾ ਜਪੇ ਜਪਾਵੇ।
ਲਿਵ ਤੇ ਵਿਸ਼ਰਾਮ ਕਰ ਲਓ। ਸਾਹੇ ਸਾਹੇ ਮਨ ਪਵਣ,
ਸਾਹੇ ਸਾਹੇ ਮਨ ਪਵਣ,
ਲਿਵ ਤੇ ਵੀ ਹੋ ਜਾਂਦਾ ਕਰੋ। ਸਾਹੇ ਸਾਹੇ ਮਨ ਪਵਣ ਲਿਵ,
ਸਾਹੇ ਸਾਹੇ ਮਨ ਪਵਣ ਲਿਵ,
ਸੋਹੰ ਹੰਸਾ ਜਪੈ ਜਪਾਵੇ,
ਸੋਹੰ ਹੰਸਾ ਜਪੇ ਜਪਾਵੇ।
ਸਿੱਖ ਸਾਹ ਆਉਂਦੇ ਸਾਹ ਜਾਂਦੇ ਜਿਹੜਾ ਹੈ ਮਨ ਨੂੰ, ਇਸ ਪਵਣ ਜਿਹੜੇ ਸਵਾਸ ਨੇ, ਪ੍ਰਾਣ ਨੇ, ਇਹਨਾਂ ਨੂੰ ਲਿਵ ਲਿਵ ਵਿੱਚ ਲੈ ਜਾਂਦਾ। ਮਨ ਕਰਕੇ ਵੀ ਲਿਵ, ਪ੍ਰਾਣਾਂ ਨਾਲ ਵੀ ਲਿਵ, ਅਤੇ ਸੋਹੰ ਹੰਸਾ, ਸੋ ਦਾ ਅਰਥ ਹੁੰਦਾ ਉਹ, ਹੰਗ ਮੈਨੇ ਮੈਂ, ਉਹ ਜੋ ਬ੍ਰਹਮ ਹੈ ਮੈਂ ਹਾਂ, ਇੱਕ ਮੰਤਰ ਹੈ। ਹੰਸਾ, ਹੰਸਾ ਮੈਨੇ ਮੈਂ, ਸਾ ਮੈਨੇ ਉਹ, ਸੋ ਮੈਂ ਉਹੀ ਹਾਂ ਜੋ ਬ੍ਰਹਮ ਹੈ। ਸੋ ਇਹ ਕੁਝ ਮੰਤਰ ਦਿੱਤੇ ਨੇ, ਪਰ ਆਪਾਂ ਨੂੰ ਗੁਰਮੰਤਰ ਕੀ ਦਿੱਤਾ ਹੈ? ਵਾਹਿਗੁਰੂ। ਇਹ ਕੁਝ ਪਰਮੇਸ਼ਰ ਦੇ ਨਾਮ ਨੇ ਵੀ, ਗੁਰੂ ਗ੍ਰੰਥ ਸਾਹਿਬ 'ਚ ਹਰ ਕਿੰਨੀ ਵਾਰੀ ਆਉਂਦਾ, ਠੀਕ ਹੈ, ਔਰ ਪਰਮੇਸ਼ਰ ਦਾ ਨਾਮ ਹੈ ਇੱਕ। ਰਾਮ ਕਿੰਨੀ ਵਾਰੀ ਆਉਂਦਾ, ਜੋ ਰਮਿਆ ਹੋਇਆ ਪਰਮੇਸ਼ਰ ਹੈ, ਉਹਨਾਂ ਅਰਥਾਂ 'ਚ ਉਹ ਪਰਮੇਸ਼ਰ ਦੇ ਕੁਝ ਨਾਮ ਨੇ। ਇਹ ਵੀ ਸੋਹੰਗ ਹੰਸਾ ਪਰਮੇਸ਼ਰ ਦਾ ਇੱਕ ਨਾਮ ਹੈ। ਸੋ ਇਹ ਤੋਂ ਪਰ ਮੰਤਰ ਕੀ ਜਪਦਾ ਸਿੱਖ? ਵਾਹਿਗੁਰੂ, ਵਾਹਿਗੁਰੂ ਦਾ ਜਪਦਾ ਹੈ ਅਤੇ ਜਪਾਵੇ ਹੋਰਾਂ ਨੂੰ ਜਪਾਉਂਦਾ। ਇਹ ਨਾਮ ਵੀ ਲੈਂਦੇ ਨੇ ਜੋ ਹਸੋ ਹੰਸਾ ਕੀਤਾ ਜਾਂਦਾ, ਪਰ ਇਹਨੂੰ ਗੁਰਮੰਤਰ ਨਹੀਂ ਕਹਾਂਗੇ। ਇਹ ਹੋਇਆ ਸੀ ਇਸ ਤਰ੍ਹਾਂ, ਇੱਕ ਵਾਰੀ ਇਤਿਹਾਸਕ ਨਾਨਕ ਪ੍ਰਕਾਸ਼ ਕਥਾ ਆਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਮਰਦਾਨੇ ਨੂੰ ਕਹਿਣ ਲੱਗੇ ਸਮੁੰਦਰ 'ਤੇ ਤੁਰਨਾ, ਵਾਹਿਗੁਰੂ ਸਤਿਨਾਮ ਦਾ ਜਾਪ ਕਰਦਾ ਚੱਲਿਆ, ਪਿੱਛੇ ਪਿੱਛੇ ਆਈ ਚੱਲ, ਅਤੇ ਕਰਦਾ ਜਾ ਰਿਹਾ ਵਾਹਿ ਸਤਿਨਾਮ ਵਾਹਿਗੁਰੂ, ਠੀਕ ਜਾ ਰਿਹਾ। ਮਹਾਰਾਜ ਨੇ ਸੋਹੰਗ ਦਾ ਜਾਪ ਸ਼ੁਰੂ ਕਰ ਦਿੱਤਾ, ਅਤੇ ਰੀਸ ਵਿੱਚ ਗੁਰੂ ਮਹਾਰਾਜ ਦੀ ਮਰਦਾਨੇ ਨੇ ਵੀ ਸੋਹੰਗ ਕਰਨਾ ਸ਼ੁਰੂ ਕਰ ਦਿੱਤਾ, ਅਤੇ ਡੁੱਬਣ ਲੱਗਾ। ਮਹਾਰਾਜ ਬਚਾਇਓ, ਮੈਂ ਡੁੱਬ ਚੱਲਿਆ। ਮਹਾਰਾਜ ਕਹਿੰਦੇ ਵੀ ਤੈਨੂੰ ਕਿਹਨੇ ਕਿਹਾ ਸੀ ਸੋਹੰਗ ਦਾ ਪਾਠ ਕਰਨ ਲਈ? ਇਹ ਗੁਰਕੀ ਜਿਹੜੀ ਆ ਕਰਨੀ ਨਹੀਂ ਜਾਣਾ, ਗੁਰੂ ਦਾ ਕਿਹਾ ਹੋਇਆ ਕਮਾਉਣਾ, ਗੁਰ ਕਹੈ ਸੋ ਕਾਰ ਕਮਾਏ ਜੀਓ, ਗੁਰ ਕੀ ਕਰਨੀ ਕਾਹੇ ਧਾਵੋ, ਹੈ ਗੁਰ ਕਹਿਆ ਸਾਕਾਰ ਕਮਾਓ। ਸੋ ਗੁਰੂ ਨੇ ਸਾਨੂੰ ਵਾਹਿਗੁਰੂ ਮੰਤਰ ਦਿੱਤਾ ਹੈ, ਆਹ ਸੋਹੰਗ ਹੰਸਾ, ਇਹ ਠੀਕ ਆ, ਪਰਮੇਸ਼ਰ ਦੇ ਕੁਝ ਨਾਮ ਨੇ, ਪਰ ਜਾਪ ਅਸੀਂ ਕਿਹੜਾ ਜਪਣਾ? ਵਾਹਿਗੁਰੂ ਸਿੱਖ ਜਪਦਾ ਹੈ ਅਤੇ ਹੋਰਾਂ ਨੂੰ ਜਪਾਉਂਦਾ ਹੈ। ਸ਼ਾਬਾਸ਼। ਹਾਂਜੀ, ਹੰਗ ਹੰਗ ਮੈਨੇ ਮੈਂ, ਸ ਮੈਨੇ ਉਹ, ਮੈਂ ਉਹੀ ਹਾਂ ਜੋ ਉਹ ਹੈ, ਉਹਦੇ ਅਰਥ ਉਹ ਨੇ। ਪਰ ਪਰਮੇਸ਼ਰ ਦਾ ਹੀ ਮੈਂ ਇੱਕ ਰੂਪ ਹਾਂ, ਪਰਮੇਸ਼ਰ ਮੇਰਾ ਰੂਪ ਹੈ, ਸੋਹੰਗ ਮੈਂ ਪਰਮੇਸ਼ਰ ਦਾ ਰੂਪ ਹਾਂ, ਅਰਥ ਇਹਦੇ ਇਹ ਨੇ। ਸੋਹੰਗ ਉਹ ਜੋ ਪਰਮੇਸ਼ਰ ਹੈ, ਸੋ ਮੈਨੇ ਉਹ ਜੋ ਹੈ ਪਰਮੇਸ਼ਰ, ਮੈਂ ਹਾਂ ਉਹੀ ਮੈਂ ਰੂਪ ਹਾਂ, ਅਤੇ ਮੈਂ ਜਿਹੜਾ ਹਾਂ ਉਹ ਮੈਂ ਪਰਮੇਸ਼ਰ ਦਾ ਰੂਪ ਹਾਂ, ਪਰਮੇਸ਼ਰ ਮੇਰਾ ਰੂਪ ਹੈ ਸੋਹੰਗ ਮੈਨੇ, ਮੈਂ ਪਰਮੇਸ਼ਰ ਦਾ ਰੂਪ ਹਾਂ, ਉਹ ਅਰਥ ਨੇ ਦੋਵਾਂ ਦੇ, ਸੋਹੰਗ ਅਤੇ ਹੰਸਾ ਦੇ।
ਆਚਰਜ ਰੂਪ ਅਨੂਪ ਲੈਵ, ਗੰਧ ਸੁਗੰਧ ਅਵੇਸ ਮਚਾਵੇ।
ਆਚਰਜ ਰੂਪ ਅਨੂਪ ਲੈਵ, ਜਿਹੜਾ ਆਚਰਜ ਰੂਪ ਕਿਹਦਾ? ਪਰਮੇਸ਼ਰ ਦਾ। ਆਚਰਜ ਜਦੋਂ ਆ ਸ਼ਬਦ ਆ ਜਾਂਦਾ, ਉੱਥੇ ਕਥਾ ਮੁੱਕ ਜਾਂਦੀ ਹੈ, ਆਚਰ ਤੋਂ ਪਰੇ ਕੋਈ ਵਿਆਖਿਆ ਨਹੀਂ ਰਹਿ ਜਾਂਦੀ। ਉਦੋਂ ਪਰੇ ਕੀ ਉਹਦੇ ਹੋਰ ਲੱਛਣ ਕਹਾਂਗੇ? ਜੋ ਆਚਰਜ ਹੈ ਬਸ, ਉਹ ਬਿਸਮਾਦ ਕਹਿ ਦਿੰਦੇ ਉਹਨੂੰ ਆਪਾਂ, ਬਿਸਮਾਦ ਦੇ ਕੋਈ ਅਰਥ ਨਹੀਂ, ਬਿਸਮਾਦ ਰੂਪ, ਬਿਸਮਾਦ ਰੰਗ ਆਸਾ ਦੀ ਵਾਰ 'ਚ ਆਉਂਦਾ। ਸੋ ਸਭ ਕੁਝ ਬਿਸਮਾਦ ਹੈ, ਆਚਾਰਜ ਰੂਪ ਹੈ ਜੋ ਪਰਮੇਸ਼ਰ ਹੈ। ਅਤੇ ਉਹਦੇ ਵੀ ਜਿਹੜੀ ਲਿਵ ਲਾਉਣੀ ਆ ਅਨੂਪ, ਉਹ ਵੀ ਭਾਈ ਉਪਮਾ ਤੋਂ ਰਹਿਤ, ਅਨੂਪ ਦੇ ਅਰਥ ਨੇ ਉਹਦੀ ਉਪਮਾ ਨਹੀਂ ਹੋ ਸਕਦੀ, ਐਸੀ ਉਹਦੀ ਲਿਵ ਹੈ। ਫਿਰ ਗੰਧ ਸੁਗੰਧ ਅਵੇਸ਼ ਮਚਾਵੈ, ਜਿਹੜੀ ਪ੍ਰੇਮ ਦੀ ਭਗਤ ਪ੍ਰੇਮਾ ਭਗਤੀ ਦੀ ਸੁਗੰਧੀ ਹੈ ਨਾ, ਅਤੇ ਉਹਦਾ ਪ੍ਰਵੇਸ਼ ਕਰਕੇ ਅਤੇ ਹੋਰਾਂ ਨੂੰ ਉਹ ਸੁਗੰਧੀ ਦਾ ਜਿਹੜਾ ਭਾਈ ਰਸਕ ਬਣਾਉਂਦਾ ਹੈ, ਆਪ ਸੁਗੰਧੀ ਵਾਲਾ ਹੁੰਦਾ, ਸੁਗੰਧੀ ਕਾਹਦੀ ਹੈ ਭਗਤੀ ਦੀ, ਆਪ ਭਗਤੀ ਦੀ ਸੁਗੰਧੀ ਵਾਲਾ ਹੋ ਜਾਂਦਾ ਹੈ, ਅਤੇ ਉਹ ਭਗਤੀ ਦੀ ਮਹਿਕ ਅੱਗੇ ਹੋਰਾਂ ਨੂੰ ਵੰਡਦਾ। ਇਹ ਸਿੱਖ ਦੇ ਕਰਤੱਵ ਨੇ, ਭਗਤੀ ਦੀ ਮਹਿਕ ਹੋਰਾਂ ਨੂੰ ਦਿੰਦਾ, ਨਫ਼ਰਤ ਦੀ ਨਹੀਂ, ਹਾਂਜੀ, ਈਰਖਾ ਦੀ ਨਹੀਂ,
ਭਗਤੀ। ਸਾਗਰ ਚਰਨਾਰ ਬਿੰਦ,
ਹਾਂਜੀ,
ਮੁੱਖ ਸੰਪਟ ਵਿੱਚ ਸਹਿਜ ਸਮਾਵੈ,
ਸੁੱਖ ਸੰਪਟ ਵਿੱਚ,
ਮੁੱਖ ਸੰਪਟ
ਪੜ੍ਹ ਲਓ ਸਾਰੇ, ਸੁੱਖ ਸਾਗਰ,
ਸੁੱਖ ਸਾਗਰ,
ਸੁੱਖ ਸਾਗਰ। ਸੁੱਖਾਂ ਦਾ ਸਾਗਰ ਕੌਣ? ਪਰਮੇਸ਼ਰ ਹੈ, ਜਾਂ ਸੁੱਖਾਂ ਦਾ ਸਾਗਰ ਗੁਰੂ ਸਾਹਿਬ ਜੀ ਨੇ। ਚਰਨਾਰ ਬਿੰਦ, ਚਰਨਾਰ ਬਿੰਦ ਦਾ ਅਰਥ ਹੈ ਚਰਨ ਕਮਲ, ਗੁਰੂ ਸਾਹਿਬ ਦੇ ਚਰਨ ਕਮਲਾਂ ਦਾ ਜੋ ਸੁੱਖਾਂ ਦੇ ਸਾਗਰ ਨੇ ਉਹਦੇ ਵਿੱਚ ਰਹਿ ਕਰਕੇ ਸੁੱਖ ਸੰਪਟ, ਸੰਪਟ ਨਾਮ ਦਾ ਡੱਬੇ ਦਾ, ਮਾਇਆ ਬਹੁ ਕਰਕੇ ਆਪਾਂ ਡੱਬੇ 'ਚ ਖਜ਼ਾਨਾ ਪਾਉਂਦੇ ਹਾਂ, ਉਹਨੂੰ ਉੱਥੇ ਰੱਖਦੇ ਹਾਂ। ਸੋ ਇੱਥੇ ਕਿਹੜਾ ਖਜ਼ਾਨਾ ਪਾਇਆ ਡੱਬੇ 'ਚ? ਸੁੱਖਾਂ ਦਾ, ਸੁੱਖ ਸੰਪਟ, ਸੁੱਖਾਂ ਦਾ ਖਜ਼ਾਨਾ ਦੇ ਵਿੱਚ ਪ੍ਰਾਪਤੀ ਕਰਕੇ ਸਹਿਜ ਸਮਾਵੈ, ਸਹਿਜ ਵਾਸਤਾ ਸਮਾ ਜਾਂਦਾ ਸਿੱਖ। ਹਾਂਜੀ, ਸ਼ਾਬਾਸ਼।
ਗੁਰਮੁਖ ਸੁਖ ਫਲ ਪਿਰਮ ਰਸ,
ਹਾਂ,
ਦੇਹ ਵਿਧੇ ਪਰਮ ਪਦ ਪਾਵੈ।
ਹਾਂ, ਗੁਰਮੁਖ ਜਿਹੜਾ ਭਾਈ ਸੁੱਖ ਫਲ ਦੀ ਪ੍ਰਾਪਤੀ, ਸੁੱਖ ਫਲ ਕੀ ਆ? ਬ੍ਰਹਮ ਗਿਆਨ। ਕਿਵੇਂ ਪ੍ਰਾਪਤ ਕੀਤਾ? ਪਿਰਮ ਰਸ, ਪ੍ਰੇਮ ਰਸ ਵਿੱਚ ਰਹਿ ਕਰਕੇ ਸੁੱਖ ਫਲ ਨੂੰ ਪ੍ਰਾਪਤ ਕਰਿਆ ਗੁਰੂ ਦੇ ਸਿੱਖ ਨੇ। ਇਹ ਫਲ ਦੇ ਨਾਲ ਫਿਰ ਕੀ ਹੋ ਗਿਆ? ਉਹ ਦੇਹ ਵਿਦੇਹ
ਪਰਮ ਪਦ
ਪਾਵੈ, ਦੇਹੀ ਤੋਂ ਉੱਠ ਕੇ ਵਿਦੇਹ ਮੁਕਤ ਹੋ ਗਿਆ, ਅਤੇ ਪਰਮ ਪਦ ਵੀ ਨਿਸਾਰ ਸਿੰਘ ਜੀ ਪਰਮ ਪਦ ਨੂੰ ਪਾ ਲੈਂਦਾ। ਜਿਵੇਂ ਗੁਰੂ ਕਲਗੀਧਰ ਜੀ ਨੇ ਜਦੋਂ ਦਮਦਮਾ ਸਾਹਿਬ ਵਿਖੇ ਦਮਦਮੀ ਟਕਸਾਲ ਦਾ ਮੁੱਢ ਬੱਝਾ, ਅਤੇ ਉਦੋਂ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਕੰਠੋਂ ਉਚਾਰਿਆ ਸਾਰਾ ਗੁਰੂ ਗ੍ਰੰਥ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੋਜ਼ ਇੱਕ ਓਂਕਾਰ ਤੋਂ ਬਾਣੀ ਉਚਾਰਦੇ, ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਤੋਂ ਗੁਰੂ ਪੰਜਵੇਂ ਪਾਤਸ਼ਾਹ ਨੇ ਲਿਖਵਾਇਆ ਸੀ, ਉਹ ਕਰਤਾਰਪੁਰ ਪਿਆ ਸੀ, ਧੀਰਮਲ ਦੇ ਘਰ ਪਿਆ ਸੀ। ਧੀਰਮਲ ਗੁਰੂ ਘਰ ਦਾ ਵਿਰੋਧੀ ਸੀ, ਉਹਨੇ ਉਹ ਬੀੜ ਨਹੀਂ ਦਿੱਤੀ। ਉਸ ਵੇਲੇ ਫਿਰ ਗੁਰੂ ਸਾਹਿਬ ਜੀ ਨੇ ਫਿਰ ਆਪ ਆਪਣੇ ਕੰਠ ਤੋਂ ਬਾਣੀ ਉਚਾਰੀ ਗੁਰੂ ਗੋਬਿੰਦ ਸਿੰਘ ਜੀ ਨੇ। 9 ਮਹੀਨੇ 9 ਦਿਨ 9 ਘੜੀਆਂ ਵਿੱਚ ਇਹ ਕਾਰਜ ਪੂਰਾ ਹੋਇਆ ਦਮਦਮਾ ਸਾਹਿਬ। ਸਵੇਰੇ ਮਹਾਰਾਜ ਜੀ ਬਾਣੀ ਉਚਾਰਦੇ, ਭਾਈ ਮਨੀ ਸਿੰਘ ਜੀ ਉਹਦੇ ਲਿਖਾਰੀ ਹੋਏ ਲਿਖਦੇ, ਰੋਜ਼ ਉਹ ਲਿਖਦੇ, ਜਿੰਨੀ ਲਿਖੀ ਗਈ ਤੀਜੇ ਪਹਿਰ ਗੁਰੂ ਗੋਬਿੰਦ ਸਿੰਘ ਉਹਦੇ ਅਰਥ ਕਰਦੇ, ਬਾਣੀ ਦੇ ਅਰਥ ਪੜ੍ਹਾਉਂਦੇ, ਜਿਹੜੇ ਅਰਥ ਹੁਣ ਤੱਕ ਟਕਸਾਲ 'ਚ ਚੱਲੇ ਆ ਰਹੇ ਨੇ। ਅਤੇ ਉਹ ਅਰਥ ਜਦੋਂ ਸੁਣਨ ਵਿੱਚ ਕਿੰਨੇ ਲੋਕ ਬੈਠੇ, ਕਿੰਨੇ ਸਿੱਖ ਬੈਠੇ, ਰੋਜ਼ ਦੀ ਕਥਾ 48, ਜਿਹਨਾਂ 'ਚ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਇਹ ਤਿੰਨ ਉਹਨਾਂ ਵਿੱਚ ਰਾਜੇ ਵੀ ਬੈਠੇ, ਨਾਭੇ ਵਾਲਾ ਰਾਜਾ ਪਟਿਆਲੇ ਵਾਲਾ, ਨਾਭੇ ਦਾ ਤ੍ਰਿਲੋਕ ਸਿੰਘ, ਪਟਿਆਲੇ ਵਾਲਾ ਰਾਮ ਸਿੰਘ ਜਿਹਨੇ ਮੁੱਢ ਬੰਨਿਆ ਅੱਗੇ, ਅਤੇ ਇਵੇਂ ਅਸਾਮ ਦਾ ਰਾਜਾ, ਤਿੰਨ ਰਾਜੇ ਵੀ ਉਹਦੇ ਵਿੱਚ ਅਰਥ ਸੁਣਨ ਵਾਸਤੇ ਬੈਠੇ। ਜਦੋਂ ਸਾਰੀ ਕਥਾ ਸੰਪੂਰਨ ਹੋਈ, 9 ਮਹੀਨੇ ਕਥਾ ਚੱਲੀ ਅਤੇ ਕਥਾ ਦਾ ਭੋਗ ਪਿਆ, 46 ਸਿੰਘ ਵਿਦੇਹ ਮੁਕਤ ਹੋ ਗਏ। ਇੱਥੇ ਵਿਦੇਹ ਮੁਕਤੀ ਦੀ ਗੱਲ ਹੋ ਰਹੀ ਹੈ ਨਾ, ਵਿਦੇਹ ਮੁਕਤੀ ਕੀ ਹੁੰਦੀ ਹੈ? ਜਿਵੇਂ ਪਹਿਲਾਂ ਦੱਸਿਆ ਜੀ ਵੀ ਸੁੱਖ ਅਤੇ ਦੁੱਖ ਦਾ ਅਹਿਸਾਸ ਨਾ ਕਰਨਾ ਸਰੀਰ ਨੇ, ਉਹ ਵਿਦੇਹ ਮੁਕਤੀ ਹੈ। ਮਨੀ ਸਿੰਘ ਜਦੋਂ ਅਤੇ ਬਾਬਾ ਦੀਪ ਸਿੰਘ ਨੂੰ ਮਹਾਰਾਜ ਨੇ ਹੁਕਮ ਕੀਤਾ, ਤੁਸੀਂ ਵਿਦੇਹ ਮੁਕਤ ਨਹੀਂ ਹੋਣਾ, ਤੁਸੀਂ ਜਿਹੜੇ ਸਾਤੋਂ ਅਰਥ ਸਿੱਖੇ ਨੇ ਇਹੀ ਅਰਥ ਆਉਣ ਵਾਲੀ ਜਨਰੇਸ਼ਨ ਨੂੰ ਤੁਸੀਂ ਪੜ੍ਹਾਉਣੇ ਨੇ। ਅੱਜ ਤੋਂ ਜਿਹੜੀ ਹੈ ਤੁਸੀਂ ਗੁਰਮਤਿ ਦੀ ਟਕਸਾਲ, ਜਿਹੜੀ ਜਿਹਦਾ ਨਾਮ ਦਮਨੀ ਟਕਸਾਲ ਰੱਖਿਆ ਗਿਆ, ਆਪ ਬਿਮਾਰ ਨੇ ਰੱਖਿਆ, ਅਤੇ ਇਉਂ ਜਿਹੜਾ ਸੀ ਵੀ ਤੁਸੀਂ ਇਹ ਜਿਹੜੇ ਅਰਥ ਸਾਤੋਂ ਸਿੱਖੇ ਨੇ, ਜਿਹੜਾ ਸ਼ੁੱਧ ਪਾਠ ਸਾਤੋਂ ਸਿੱਖੇ ਹੈ, ਇਹ ਅੱਗੇ ਸਿੱਖਾਂ ਨੂੰ ਪੜ੍ਹਾਉਣਾ ਤੁਸੀਂ। ਬਾਬਾ ਦੀਪ ਸਿੰਘ ਨੂੰ ਹੁਕਮ ਕੀਤਾ ਤੁਸੀਂ ਦਮਦਮਾ ਸਾਹਿਬ ਰਹਿ ਕੇ ਪੜ੍ਹਾਓ, ਮਨੀ ਸਿੰਘ ਜੀ ਨੂੰ ਹੁਕਮ ਕੀਤਾ ਤੁਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਪੜ੍ਹਾਓ। ਸੋ ਉਹ ਉਦੋਂ ਤੋਂ ਲੈ ਕੇ ਸ਼ੁਰੂਆਤ ਹੋਈ, ਬਾਬਾ ਦੀਪ ਸਿੰਘ ਜੀ ਨੇ ਜਿਹੜਾ ਸੀ ਪੜ੍ਹਾਇਆ ਉੱਥੇ, ਨਾਲੇ ਪੜ੍ਹਾਈ ਕਰਾਈ ਨਾਲੇ ਯੁੱਧ ਲੜੇ। ਮਨੀ ਸਿੰਘ ਸਾਹਿਬ ਜੀ ਨੇ ਪੜ੍ਹਾਇਆ ਅਤੇ ਨਾਲੇ ਸ਼ਹੀਦੀ ਪਾਈ, ਇੱਦਾਂ ਦੀ ਟਕਸਾਲ ਦਾ ਇਤਿਹਾਸ ਹੈ। ਇਉਂ 46 ਸਿੰਘ ਵਿਦੇਹ ਮੁਕਤ ਹੋ ਗਏ, ਇਉਂ ਉਹ ਸਿੱਖ ਜਿਹੜੇ ਨੇ ਭਾਈ ਪ੍ਰੇਮ ਰਸ ਵਿੱਚ ਰਹਿ ਕਰਕੇ ਬ੍ਰਹਮ ਗਿਆਨ ਫਲ ਦੀ ਪ੍ਰਾਪਤੀ ਕਰਕੇ ਵਿਦੇਹ ਮੁਕਤ ਹੁੰਦੇ ਹੋਏ ਪਨ ਪਦੀ ਪ੍ਰਾਪਤੀ ਵਾਲੇ ਹੁੰਦੇ ਨੇ। ਇਹ ਗੁਰਸਿੱਖੀ ਹੈ, ਆਹ ਉਹਨਾਂ ਦੀ ਅਵਸਥਾ ਹੈ। ਹਾਂਜੀ ਅੱਗੇ
ਸਾਧ ਸੰਗਤ ਮਿਲ ਅਲੱਖ ਲਖਾ,
ਇਉਂ ਗੁਰੂ ਦੀ ਸਾਧ ਸੰਗਤ ਨਾਲ ਮਿਲ ਕਰਕੇ ਉਹ ਸਿੱਖ ਜਿਹੜੇ ਨੇ ਅਲੱਖ ਸਰੂਪ ਪਰਮੇਸ਼ੁਰ ਨੂੰ ਲਿਖਾਵਾ ਜਾਣ ਲੈਂਦੇ ਨੇ। ਜਿਹੜਾ ਨਹੀਂ ਜਾਣਿਆ ਜਾਂਦਾ ਕਿਸੇ ਤੋਂ ਹੋਰ ਨਾਮ ਅਤੇ ਸਾਧਨ ਤੋਂ ਬਿਨਾਂ, ਭਗਤੀ ਦੇ ਸਾਧਨ ਤੋਂ ਬਿਨਾਂ, ਗੁਰਸਿੱਖ ਉਹਨੂੰ ਭਗਤੀ ਕਰਕੇ ਲਿਖਾਵਾ ਆਪ ਜਾਣ ਲੈਂਦੇ ਨੇ, ਹੋਰਾਂ ਨੂੰ ਲਿਖਾਵਾ ਜਣਾ ਦਿੰਦੇ ਨੇ ਸਭ। ਅੱਗੇ ਜੀ
ਗੁਰਮੁਖ ਹੱਥ ਸਕੱਥ ਹਨ,
ਹਾਂਜੀ
ਸਾਧ ਸੰਗਤ ਗੁਰ ਕਾਰ ਕਮਾਵੇ।
ਸਕੱਥ ਦਾ ਅਰਥ ਹੁੰਦਾ ਸਫਲੇ, ਗੁਰਸਿੱਖਾਂ ਨੇ ਹੱਥ ਕਿਵੇਂ ਸਫਲੇ ਕਰਦੇ ਨੇ ਜਾਂ ਕਿਵੇਂ ਕੀਤੇ ਹੋਏ ਨੇ, ਉਹਨਾਂ ਨੇ ਕੀ ਕਰਦੇ ਨੇ ਹੱਥਾਂ ਨਾਲ। ਸਾਧ ਸੰਗਤ ਗੁਰ ਕਾਰ ਕਮਾਵੇ, ਸਾਧ ਸੰਗਤ ਆ ਕੇ ਗੁਰੂ ਘਰ ਦੀ ਸੇਵਾ ਕਰਦੇ ਨੇ। ਹਾਂਜੀ ਕਿਹੋ ਜਿਹੀ ਸੇਵਾ ਕਰਦੇ ਨੇ ਅੱਗੇ ਦੱਸ ਰਹੇ ਨੇ ਹੱਥਾਂ ਨਾਲ।
ਪਾਣੀ ਪੱਖਾ ਪੀਹਣਾ,
ਹਾਂ
ਪੈਰ ਧੋਏ ਚਰਨਾਲ ਚਰਨਾਮਤ ਪਾਵੇ।
ਆਹ ਸੇਵਾ ਹੱਥਾਂ ਦੀ ਹੈ, ਹੱਥਾਂ ਨਾਲ ਪਾਣੀ ਲੈ ਕੇ ਆਉਣਾ, ਪਿਆਉਣਾ, ਸੇਵਾ ਕਰਨੀ, ਢੋਣਾ, ਪੱਖੇ ਦੀ ਸੇਵਾ ਕਰਨੀ ਹੱਥਾਂ ਨਾਲ, ਫਿਰ ਚੱਕੀ ਪੀਣੀ, ਆਟਾ ਪੀਹ ਕੇ ਜਿਹੜਾ ਅਸੀਂ ਲੰਗਰ 'ਚ ਭੇਜਣਾ ਸੁਕਾਉਣਾ ਅਤੇ ਦੇਗ ਲਈ ਬਣਾਉਣਾ, ਫਿਰ ਪੈਰ ਧੋਏ ਗੁਰਸਿੱਖਾਂ ਗੁਰੂ ਸਾਹਿਬ ਦੇ ਚਰਨ ਧੋ ਕਰਕੇ ਉਹਦਾ ਚਰਨਾਮ੍ਰਿਤ ਪੀਂਦੇ। ਹਾਂਜੀ ਚਰਨਾਮ੍ਰਿਤ ਮੰਮੀ ਨੂੰ ਸਿਆਰੀ ਹੈ ਕਿਸੇ ਕੋਲ ਹੈ
ਨਹੀਂ ਜੀ,
ਚਰਨਾਮ੍ਰਿਤ ਹੋ ਗਿਆ। ਸੋ ਇਹ ਦੂਜਾ ਪਾਠ ਬਣਿਆ, ਦੋਵੇਂ ਪਾਠ ਪ੍ਰਚਲਿਤ ਨੇ, ਅਰਥ ਹੋਈ ਦੋਹਾਂ ਦਾ ਇੱਕੋ ਹੀ ਹੈ, ਚਰਨਾਂ ਦਾ ਅੰਮ੍ਰਿਤ। ਚਲੋ
ਗੁਰਬਾਣੀ ਲਿਖ ਪੋਥੀਆਂ,
ਫਿਰ ਹੱਥਾਂ ਨਾਲ ਕੀ ਕਰਦੇ ਨੇ ਗੁਰਬਾਣੀ ਦੀਆਂ ਪੋਥੀਆਂ ਲਿਖਦੇ, ਕੋਈ ਜਿਹੜੇ ਨੇ ਨਿਤਨੇਮ ਦੀਆਂ ਪੋਥੀਆਂ ਲਿਖ ਕੇ ਭਾਈ ਵੰਡਦਾ, ਹੁਣ ਦੇ ਯੁੱਗ ਮੁਤਾਬਕ ਟਾਈਪ ਕਰ ਕਰਕੇ ਵੰਡਦੇ ਜਾਂ ਹੋਰ ਟਰੈਕਟ ਸਾਹਿਬ ਜਿਹੜੇ ਨੇ ਵੰਡਦੇ। ਸੋ ਗੁਰਬਾਣੀ ਦੀਆਂ ਪੋਥੀਆਂ ਲਿਖ ਲਿਖ ਕੇ ਵੰਡਦੇ, ਇਹ ਹੱਥ ਸਫਲੇ ਹੁੰਦੇ ਨੇ। ਅਤੇ ਹੋਰ ਹੱਥਾਂ ਨਾਲ ਕੀ ਕਰਦੇ, ਤਾਲ
ਤਾਲ ਮਿਰਦੰਗ ਰਬਾਬ ਵਜਾਵੇ।
ਅਤੇ ਇਹਨਾਂ ਹੱਥਾਂ ਦੇ ਨਾਲ ਭਾਈ ਕੀਰਤਨੀਏ ਜਿਹੜੇ ਨੇ ਕੀਰਤਨ ਵਾਲੇ ਸਾਜ਼ ਮਿਰਦੰਗ ਹੋ ਗਿਆ, ਰਬਾਬ ਹੋ ਗਈ, ਇਹ ਸਿੱਖ ਕੇ ਇਹਨਾਂ ਦੁਆਰਾ ਕੀਰਤਨ ਕਰਦੇ ਨੇ, ਹੱਥਾਂ ਨਾਲ ਪਰਮੇਸ਼ਰ ਦਾ ਜਸ ਕਰਦੇ, ਸਫਲੇ ਨੇ ਹੱਥ। ਹਾਂਜੀ
ਨਮਸਕਾਰ ਡੰਡੌਤ ਕਰ,
ਫਿਰ ਭਾਈ ਸਿਰ ਜਿਹੜਾ ਸੀ ਨਮਸਕਾਰ ਲਈ ਲਾਉਂਦੇ, ਡੰਡੌਤ ਵੰਦਨਾ ਕਰਦੇ, ਅੱਠੇ ਅੰਗ ਲਾਉਂਦੇ ਸਰੀਰ ਦੇ, ਇਹਨੂੰ ਡੰਡੌਤ ਵੰਦਨਾ ਕਹਿੰਦੇ ਨੇ, ਡੰਡੇ ਵਾਂਗੂ ਸਿੱਧਾ ਹੋ ਕੇ ਲਿਟ ਕੇ ਮੱਥਾ ਟੇਕਣਾ, ਇਹ ਡੰਡੌਤ ਵੰਦਨ ਹੈ। ਇੱਕ ਤਾਂ ਨਾ ਆਪਾਂ ਖੱਬਾ ਗੋਡਾ ਲਾ ਕੇ ਸੱਜਾ ਖੜਾ ਕਰਕੇ ਮੱਥਾ ਧਰਤੀ ਨੂੰ ਲਾਉਂਦੇ ਹਾਂ, ਦੋਵੇਂ ਹੱਥ ਸਿੱਧੇ ਦਾ ਮੱਥਾ ਟੇਕਦੇ ਹਾਂ, ਅਤੇ ਇੱਕ ਤਾਂ ਇਹ ਮੱਥਾ ਟੇਕਣ ਦਾ ਤਰੀਕਾ ਹੈ। ਇੱਕ ਡੰਡੌਤ ਵੰਦਨ ਨਾਲ ਟੇਕਦੇ ਨੇ ਸਾਰੇ ਲਿਟ ਜਾਣਾ, ਆਪਣੇ ਆਪ ਨੂੰ ਗੁਰੂ ਦੇ ਅੱਗੇ ਲੇਟ ਦੇਣਾ, ਸਿੱਧੇ ਸਪਾਲ ਪੈ ਜਾਣਾ, ਉਹ ਡੰਡੌਤ ਹੈ। ਸੋ ਇਸ ਤਰ੍ਹਾਂ ਨਮਸਕਾਰ ਕਰਦੇ ਨੇ।
ਗੁਰ ਭਾਈ ਗੱਲ ਮਿਲ ਗੱਲ ਲਾਵੇ,
ਇੰਨਾ ਪਿਆਰ ਕਰਦਾ ਸਿੱਖ ਸਿੱਖ ਨੂੰ, ਹੁਣ ਤਾਂ ਦੇਖ ਕੇ ਬੁੱਥੀ ਛਾੜ ਲੈਂਦਾ, ਇੱਕ ਦੂਜੇ ਨੂੰ ਦੇਖ ਕੇ ਚਾਏ ਨਹੀਂ ਚੜ੍ਹਦਾ ਸਿੱਖ ਨੂੰ। ਅਤੇ ਗੁਰ ਭਾਈ ਉਹਨੂੰ ਗੁਰ ਭਾਈ ਮੰਨਦੇ ਨੇ, ਗੱਲ ਨਾਲ ਉਹਦੇ ਮਿਲ ਕੇ ਫਿਰ ਉਹਨਾਂ ਨੂੰ ਆਪਣੇ ਗੱਲ ਲਾਉਂਦੇ ਨੇ। ਆਹ ਸਿੱਖੀ ਦਾ ਪਿਆਰ ਹੈ, ਗੁਰਸਿੱਖਾਂ ਕੋ ਪਿਆਰ, ਗੁਰਮਿੱਤਾਂ ਪੁੱਤਾਂ ਪਾਈਆਂ।
ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ।
ਕਿਰਤ ਵਿਰਤ ਕਰ ਧਰਮ ਦੀ, ਸੱਚਾ ਕਿਰਤੀ ਆ ਗੁਰੂ ਦਾ ਸਿੱਖ, ਬੇਈਮਾਨੀ ਦੀ ਕਾਰ ਨਹੀਂ ਕਰਦਾ, ਸੱਚੀ ਕਿਰਤ ਕਰਕੇ ਉਸ ਕਿਰਤ ਵਿੱਚੋਂ ਫਿਰ ਜਿਹੜਾ ਦਸਵੰਧ ਸੀ ਹੱਥੋਂ ਦੇ ਕੇ ਆਪਣੇ ਹੱਥੀਂ ਦਿੰਦਾ, ਦਸਵੰਧ ਕੱਢਦਾ, ਲੋੜਵੰਦਾਂ ਨੂੰ ਦਿੰਦਾ, ਪਰਪਕਾਰ ਲਈ ਭਾਈ ਕਾਰਜ ਕਰਦਾ, ਉਹ ਆਪਣੀ ਮਾਂ ਜਿਹੜੀ ਆ ਗਈ ਜੇ ਜ਼ਿਆਦਾ ਵੀ ਆ ਗਈ, ਇਉਂ ਦੇ ਕੇ ਗੁਰ ਲੋੜਵੰਦਾਂ ਨੂੰ ਭਲਾ ਮਨਾਉਂਦਾ, ਇਉਂ ਨਹੀਂ ਕਿ ਆਪ ਬੁਰਾ ਕੋਈ ਮਨਾਉਣਾ, ਲੈ ਭਾਈ ਭਲਾ ਭਲਾ ਹੀ ਕਰਨਾ ਸਦਾ, ਭਲਾ ਹੋਵੇ ਤੇਰਾ ਦੇ ਕੇ ਵੀ ਆਪਣਾ ਭਲਾ ਨਹੀਂ ਮਨਾਇਆ, ਦੇਣ ਵਾਲਾ ਲੈ ਤੇਰਾ ਭਲਾ ਹੋਵੇ ਭਾਈ। ਅਤੇ ਇਹ ਤਿੰਨ ਭੱਬਿਆਂ ਦੀਆਂ ਮਹਾਰਲੀਆਂ ਗੁਰੂ ਅੰਗਦ ਸਾਹਿਬ ਜੀ ਨੇ ਕਮਾ ਕਰਕੇ ਗੁਰਤਖਤ ਦੇ ਲੈ ਗਏ ਸੀ, ਤਿੰਨ ਭੱਬਿਆਂ 'ਤੇ ਚੱਲੀ ਸੀ ਸਾਰਾ ਜੀਵਨ। ਜੇ ਗੁਰੂ ਸਾਹਿਬ ਨੇ ਕਹਿਣਾ ਆਹ ਤੂੰ ਗਲਤੀ ਕੀਤੀ ਹੈ, ਚੰਗਾ ਜੀ ਭੁੱਲਾ ਜੀ, ਭੱਬਾ ਭੁੱਲਾ ਜੀ, ਅਤੇ ਆਹ ਕੰਮ ਕਰਨਾ ਚੰਗਾ ਵਾ ਜਿਵੇਂ ਤੁਹਾਨੂੰ ਭੱਬਾ ਪਾਇਆ, ਜੋ ਆਪ ਜੀ ਨੂੰ ਭਾਉਂਦਾ। ਅਤੇ ਇਸੇ ਤਰ੍ਹਾਂ ਭੱਬਾ ਜਿਹੜਾ ਸੀ, ਜਿਵੇਂ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਚਲਾਵੋ ਉਵੇਂ ਚੱਲਣਾ, ਜਿਵੇਂ ਆਪ ਜੀ ਭਾਉਂਦਾ ਉਵੇਂ ਅਸੀਂ ਚੱਲੀਏ, ਇਉਂ ਭੱਬਿਆਂ ਦੀ ਮਹਾਰਨੀ 'ਤੇ ਚੱਲੇ, ਗਲਤੀ ਮੈਂ ਭੁੱਲਾ ਜੀ। ਅਤੇ ਜੇ ਤਾੜ ਦਿੱਤਾ ਤਾਂ ਠੀਕ ਹੈ ਮਹਾਰਾਜ, ਇਹ ਇਸੇ 'ਚ ਭਲਾ ਹੈ। ਅਤੇ ਤੀਜਾ ਭੱਬਾ ਭਾਣਾ, ਭਾਣੇ ਵਿੱਚ ਰਹਿਣਾ, ਭੁੱਲਾ ਜੀ, ਭਲਾ ਜੀ, ਭਾਣਾ ਜੀ, ਇਉਂ ਭਲਾ ਹੀ ਮਨਾਉਂਦਾ ਸੀ। ਚੱਲ
ਪਾਰਸ ਪਰਸ ਅਪਰਸ ਹੋਏ,
ਅਪਰਸ ਹੋਏ,
ਪਾਰਸ ਪਰਸ ਅਪਰਸ ਹੋਏ, ਪਰਤਨ ਪਰਤਨ ਪਰ ਤਨ ਪਰ ਧਨ ਹੱਥ ਨਾ ਲਾਵੇ।
ਠੀਕ ਹੈ, ਪੜ੍ਹ ਲਓ ਸਾਰੇ। ਹਾਂ, ਪਾਰਸ ਜਿਹੜਾ, ਪਾਰਸ ਕੌਣ ਹੈ? ਗੁਰੂ। ਉਹਦੇ ਨਾਲ ਪਰਸ ਕੇ ਗੁਰ ਸਿੱਖ ਜਿਹੜਾ ਹੈ ਪਰਸ ਹੋ ਜਾਂਦਾ, ਹੋਰ ਕਿਸੇ ਨਾਲ ਪਰਸਨ ਦੀ ਲੋੜ ਨਹੀਂ ਉਹਨੂੰ ਰਹਿੰਦੀ। ਜਿਹਨੇ ਇੱਕ ਵਾਰੀ ਗੁਰੂ ਦੇ ਚਰਨ ਪਰਸ ਲਏ, ਉਹਨੇ ਹੋਰ ਕਿਸੇ ਦੇ ਚਰਨ ਥੋੜ੍ਹੇ ਜਾ ਕੇ ਪਰਸਣੇ ਨੇ, ਅਪਰਸ ਹੋ ਗਿਆ। ਕੀ ਨਹੀਂ ਪਰਸਦਾ? ਪਰ ਤਨ, ਪਰਾਏ ਸਰੀਰ ਨੂੰ ਨਹੀਂ ਪਰਸਦਾ ਉਹ ਜਿਹਨੇ ਗੁਰੂ ਦੇ ਚਰਨ ਪਰਸ ਲਏ। ਪਰ ਧਨ, ਪਰਾਏ ਹੱਥ ਨੂੰ ਨਹੀਂ, ਪਰਾਏ ਧਨ ਨੂੰ ਨਹੀਂ ਹੱਥ ਲਾਉਂਦਾ, ਉਹਨੂੰ ਜ਼ਹਿਰ ਸਮਝਦਾ, ਇਉਂ ਅਪਰਸ ਹੋ ਜਾਂਦਾ, ਇਹਨਾਂ ਚੀਜ਼ਾਂ ਨੂੰ ਛੂੰਹਦਾ ਨਹੀਂ, ਨਾ ਪਰਾਏ ਤਨ ਨੂੰ, ਨਾ ਪਰਾਏ ਧਨ ਨੂੰ। ਇਹ ਸਿੱਖੀ ਹੈ।
ਗੁਰਸਿੱਖ ਗੁਰਸਿੱਖ ਪੂਜ ਕੇ,
ਇਉਂ ਗੁਰੂ ਦਾ ਸਿੱਖ ਗੁਰੂ ਦੇ ਪਿਆਰਿਆਂ ਦੇ ਚਰਨਾਂ ਨੂੰ ਪੂਜਦਾ ਹੈ। ਕਿਵੇਂ ਪੂਜਦਾ ਹੈ? ਹਾਂਜੀ,
ਪਾਏ ਭਗਤ ਪੈ ਭਾਣਾ ਭਾਵੈ,
ਅਗਨਤ ਪਵੇ, ਪਾਏ ਭਗਤ ਪ੍ਰੇਮਾ ਭਗਤੀ ਕਰਦਾ ਹੈ ਅਤੇ ਭੈ 'ਚ ਰਹਿੰਦਾ, ਭਾਣਾ ਮੰਨਦਾ। ਆਹ ਤਿੰਨੇ ਭੱਬੇ ਆ ਗਏ, ਭੱਬਾ ਭਗਤੀ ਕਰਦਾ ਹੈ ਅਤੇ ਭੱਬਾ ਭੈ 'ਚ ਰਹਿੰਦਾ, ਭੱਬਾ ਭਾਣਾ ਮੰਨਦਾ। ਇਹ ਗੁਰਸਿੱਖ ਦਾ ਜੀਵਨ ਹੈ। ਹਾਂਜੀ,
ਆਪ ਗਵਾਏ ਨਾ ਆਪ ਗਣਾਵੇ,
ਗਵਾਏ ਤੇ ਵਿਸ਼ਰਾਮ, ਆਪ ਗਵਾਏ,
ਆਪ ਗਵਾਏ,
ਜੇ ਨਾ ਤੇ ਇਹਦਾ ਵਿਸ਼ਰਾਮ ਕਰ ਲਿਆ ਉਲਟ ਅਰਥ ਹੋਜੂ। ਆਪ ਗਵਾਏ ਨਾ, ਹੰਕਾਰ ਨੂੰ ਦੂਰ ਨਹੀਂ ਕਰਦਾ ਸਿੱਖ, ਹੰਕਾਰੀ ਹੈ, ਉਲਟ ਅਰਥ ਹੋਜੂ। ਬਹੁਤ ਜ਼ਰੂਰੀ ਵਿਸ਼ਰਾਮ ਹੈ, ਗਵਾਏ ਤੇ ਕਰਾਂਗੇ। ਆਪ ਗਵਾਏ,
ਆਪ ਗਵਾਏ,
ਨਾ ਆਪ ਗਣਾਵੇ,
ਨਾ ਆਪ ਗਣਾ,
ਆਪਣਾ ਹੰਕਾਰ ਗਵਾਉਂਦਾ, ਦੂਰ ਕਰ ਲੈਂਦਾ, ਨਿਮਰਤਾ ਵਾ ਲੈਂਦਾ, ਆਪਣੇ ਆਪ ਨੂੰ ਗਣਾਉਂਦਾ ਨਹੀਂ, ਜਣਾਉਂਦਾ ਨਹੀਂ। ਭਾਈ, ਇੰਨੀ ਸ਼ਕਤੀ ਦਾ ਮਾਲਕ ਹੋ ਕੇ ਜੇ ਦਸਵੰਧ ਕੱਢਿਆ, ਜਣਾ ਜਣਾਉਣਾ ਥੋੜ੍ਹਾ ਹੈ, ਕਿਸੇ ਕੁੜੀ ਦਾ ਵਿਆਹ ਕਰਾਇਆ ਮੈਂ ਜਾਂ ਇੱਥੇ ਅਖਬਾਰਾਂ 'ਚ ਦੇਣਾ ਮੈਂ ਕੀਤਾ, ਨਹੀਂ ਉਹ ਨਹੀਂ ਜਣਾਉਂਦਾ, ਦੇ ਕੇ ਭਲਾ ਹੀ ਮਨਾਉਂਦਾ।
ਵਾਹਿਗੁਰੂ।
ਚਲੋ ਜੀ,
ਗੁਰਮੁਖ ਪੈਰ ਸਕਾਰਥੇ ਗੁਰਮੁਖ,
ਉਹ ਤੇ ਹੱਥ ਸਫਲੇ। ਹੁਣ ਗੁਰਸਿੱਖ ਦੇ ਪੈਰ ਕਿਵੇਂ ਸਫਲੇ ਹੁੰਦੇ ਨੇ, ਚਰਨ ਕਿਵੇਂ ਸਫਲੇ ਹੁੰਦੇ ਨੇ ਗੁਰੂ ਦੇ ਸਿੱਖ ਦੇ? ਸਕਾਰਥੇ ਮੈਨੇ ਸਫਲੇ, ਗੁਰਸਿੱਖ ਦੇ ਚਰਨ ਸਕਾਰਥੇ ਹੁੰਦੇ ਨੇ। ਪੈਰ ਕਿਵੇਂ? ਗੁਰਮੁਖ ਮਾਰਗ ਚਾਲ ਚਲੰਦੇ, ਹਾਂ, ਗੁਰਸਿੱਖੀ ਦੇ ਮਾਰਗ 'ਤੇ ਤੁਰਦੇ ਨੇ। ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੇ ਸੋਈ ਭਲ ਮੰਨ ਹੋ, ਹਰ ਹਰ ਕਥਾ ਨਿਰਾਲੀ। ਇਉਂ ਇਹ ਰਾਹ 'ਤੇ ਤੁਰਦੇ ਨੇ, ਜਾਂ ਗੁਰਮਾਰਗ ਅਤੇ ਚਰਨ ਚਲੋ ਮਾਰਗ ਗੋਬਿੰਦ, ਇਹ ਰਾਹ ਨੂੰ ਤੁਰਦੇ ਨੇ ਸਿੱਖ ਦੇ ਚਰਨ। ਕਦੇ ਡਾਕਾ ਮਾਰ ਨਹੀਂ ਜਾਂਦਾ ਸਿੱਖ ਪੈਰਾਂ ਨਾਲ, ਕਦੇ ਇਹਨਾਂ ਨਾਲ ਖੇਤੀ ਭੈਣ ਦੀ ਇੱਜ਼ਤ ਲੁੱਟ ਵਾਸਤੇ ਬੇਸਵਾਦ ਵਾਲੇ ਨਹੀਂ ਜਾ ਕਿਤੇ ਜਾਂਦਾ, ਉਧਰ ਨੂੰ ਨਹੀਂ ਜਾਂਦੇ, ਸਤਸੰਗਤ ਵੱਲ ਨੂੰ ਜਾਂਦੇ। ਅੱਗੇ ਗੁਰੂ ਦੁਆਰਾ ਜਾਨ ਚੱਲ,
ਗੁਰੂ ਦੁਆਰਾ
ਸਾਧ ਸੰਗਤ ਚੱਲ ਜਾਏ ਬਹੰਦੇ, ਸਿੱਖ ਦੇ ਪੈਰ ਕੁਸੰਗਤ ਵੱਲ ਨੂੰ ਨਹੀਂ ਜਾਂਦੇ, ਗੁਰਦੁਆਰੇ ਵੱਲ ਨੂੰ ਜਾਂਦੇ ਨੇ ਭੱਜ ਕੇ, ਅਤੇ ਸਾਧ ਸੰਗਤ ਜਾ ਕਰਕੇ ਜਾ ਬਹਿੰਦੇ ਨੇ, ਆਨੰਦ ਮਾਣਦੇ ਨੇ। ਪੜ੍ਹੋਗੇ, ਧਾਵਣ ਪਰ ਪਕਾਰ
ਨੂੰ
ਗੁਰਸਿੱਖਾਂ ਨੂੰ ਖੋਜ ਲਹੰਦੇ, ਦੌੜਦੇ ਕਿੱਦੋਂ ਨੂੰ ਨੇ? ਜਿੱਥੇ ਕਿਤੇ ਭਲੇ ਦਾ ਕੰਮ ਹੋਵੇ, ਕਿਸੇ ਧੀ ਭੈਣ ਦੀ ਕੋਈ ਇੱਜ਼ਤ ਲੁੱਟਦਾ ਹੋਵੇ, ਸ਼ਸਤਰ ਚੱਕ ਕੇ ਭੱਜ ਕੇ ਜਾਂਦੇ ਨੇ ਇੱਜ਼ਤ ਬਚਾਉਣ ਲਈ, ਨਹੀਂ ਇੱਜ਼ਤ ਨੂੰ ਲੁੱਟਣ ਦਿੰਦੇ। ਜਾਂ ਕੋਈ ਜਿਵੇਂ ਇਤਿਹਾਸ ਹੈ ਸਿੱਖਾਂ ਦਾ, 33,000 ਜਰਵਾਣੇ ਜਿਹੜੇ ਹਿੰਦੂਆਂ ਦੀਆਂ ਲਈ ਬਹੂ ਬੇਟੀਆਂ ਨੂੰ ਲਈ ਜਾਂਦੇ ਸੀ, 7 ਦਿਨ ਦੇ ਭੁੱਖੇ ਭਾਣੇ ਨੇ ਵਾਪਸ ਮੋੜ ਕੇ ਲਿਆ ਕੇ ਦਿੱਤੀਆਂ। ਇਉਂ ਪਰਪਕਾਰ ਦਾ ਕੰਮ ਕਰਦੇ, ਨਾ ਨੱਠ ਕੇ ਜਾਂਦੇ ਉਸ ਪਾਸੇ ਨੂੰ, ਅਤੇ ਗੁਰਸਿੱਖਾਂ ਨੂੰ ਖੋਜ ਲਹੰਦੇ, ਅਤੇ ਪੈਰਾਂ ਨਾਲ ਭੱਜ ਕੇ ਜਾ ਕੇ ਜਿੱਥੇ ਕਿਤੇ ਗੁਰਸਿੱਖ ਕਰਨੀ ਵਾਲੇ ਰਹਿੰਦੇ ਨੇ, ਉਹਨਾਂ ਨੂੰ ਵੀ ਲੱਭ ਲੈਂਦੇ, ਕੋਈ ਗੁਰੂ ਕਰਨੀ ਵਾਲਾ ਸਿੱਖ ਲੱਭੇ ਮੈਨੂੰ। ਹਾਂਜੀ, ਦੁਬਦਾ
ਦੁਬਦਾ ਪੰਥ ਨਾ ਧਾਵਨੀ, ਮਾਇਆ ਵਿੱਚ ਉਦਾਸ ਰਹਿੰਦੇ,
ਦੁਬਦਾ ਪੰਥ ਨਾ ਧਾਵਨੀ, ਦੁਆਇਤ ਦੇ ਰਸਤੇ, ਦੁਆਇਤ ਦੇ ਰਸਤੇ ਨਹੀਂ ਦੌੜਦੇ, ਜਿੱਥੇ ਦੁਬਦਾ ਪੈਦਾ ਹੋਵੇ, ਵਿਵਾਦ ਪੈਦਾ ਹੋਣ, ਝਗੜੇ ਪੈਦਾ ਹੋਣ, ਉਹ ਰਾਹ ਨਹੀਂ ਅਖਤਿਆਰ ਕਰਦਾ ਸਿੱਖ, ਸਗੋਂ ਝਗੜੇ ਮੁਕਾਉਂਦਾ। ਮਾਇਆ ਵਿੱਚ ਉਦਾਸ ਰਹਿੰਦੇ, ਮਾਇਆ ਪਾਠ ਕਰਨ, ਇਉਂ ਮਾਇਆ ਵਿੱਚ ਰਹਿੰਦੇ ਹੋਏ ਸਿੱਖ ਜਿਹੜੇ ਨੇ, ਉਦਾਸੀਨਤਾ ਵਾਲਾ ਉਹਨਾਂ ਦਾ ਜੀਵਨ ਹੁੰਦਾ ਹੈ। ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਲ ਨਾ ਜਾਈ, ਇਹ ਰਾਹ ਨਹੀਂ ਤੁਰਦੇ। ਸ਼ਾਬਾਸ਼,
ਬੰਦ ਖਲਾਸੀ ਬੰਦਗੀ,
ਹਾਂ,
ਵਿਰਲੇ ਕੋਈ ਹੁਕਮੀ ਬੰਦੇ
ਕਈ ਹੋਣਾ
ਕਈ ਹੁਕਮੀ ਬੰਦੇ
ਬੰਦ ਖਲਾਸੇ ਬੰਦਗੀ ਬੰਦਗੀ ਕਰਕੇ ਭਗਤੀ ਕਰਕੇ ਬੰਦ ਖਲਾਸੀ ਹੋ ਜਾਂਦੇ ਨੇ ਭਾਵ ਜਿਹੜੇ ਅਸੀਂ ਖਲਾਸੀ ਪਾ ਲੈਂਦੇ ਨੇ ਫਰੀ ਹੋ ਜਾਂਦੇ ਨੇ ਜੰਜਾਲਾਂ ਤੋਂ ਮਾਇਆ ਦਿਆਂ ਤੋਂ ਬੰਦ ਖਲਾਸੀ ਹੋ ਜਾਂਦੀ ਹੈ ਜਬ ਸੱਚ ਪੜ੍ਹਨ ਬੰਦ ਖਲਾਸੀ ਪਾਉਣਾ ਹੋਏ ਪਰ ਇੱਦਾਂ ਦੇ ਕਿੰਨੇ ਕੁ ਨੇ ਬਿਰਲੇ ਕਈ ਹੁਕਮੀ ਬੰਦੇ ਇੱਦਾਂ ਦੇ ਹੁਕਮ ਮੰਨਣ ਵਾਲੇ ਬਿਰਲੇ ਵਿਰਲੇ ਸਿੱਖ ਨੇ ਹੈਨ ਬਿਰਲੇ ਨਾ ਹੀ ਘਣੇ ਫੈਲ ਫਕਰ ਸੰਸਾਰ ਪਖੰਡੀ ਬਹੁਤੇ ਨੇ ਜਗ ਮੈਂ ਤੁਮ ਕਾਢੀ ਹੈ ਬਿਰਲੇ ਕਈ ਕਈ ਦੇਖੋ ਸਿੱਖ ਦਾ ਪਿਆਰ ਕਿੰਨਾ ਜੇ ਸਿੱਖ ਕਿਹਦੇ ਘਰੇ ਚੱਲ ਗਿਆ ਤਾਂ ਪਹਿਲਾਂ ਇਹ ਕਰਨ ਵਾਲਾ ਸਿੱਖ ਹੈ ਤੂੰ ਹਟ ਜਾ ਮੈਨੂੰ ਤੇਰੀਆਂ ਪ੍ਰਦਖਣਾ ਕਰ ਲੈਣ ਦੇ ਤੇਰੀਆਂ ਮੈਂ ਪ੍ਰਕਰਮਾ ਕਰ ਲਵਾਂ ਸਿੱਖ 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 ਦੀ ਪ੍ਰਕਰਮਾ ਕਰਦਾ ਗੁਰੂ ਦਾ ਕਰਨੀਆਂ ਕਰਨੀਆਂ ਨੇ ਨਾ ਕਿੰਨਾ ਪਿਆਰ ਹੈ ਸਿੱਖਾਂ ਦਾ ਆਪੋ ਵਿੱਚ ਸਿੱਖਾਂ ਤੂੰ ਕਰਨ ਵਾਲਾ ਸ਼ੁਕਰ ਹੈ ਮੇਰੇ ਘਰ ਆ ਗਏ ਉੱਠ ਕੇ ਉਹਦਾ ਸਤਿਕਾਰ ਕਰਦੇ ਪਹਿਲਾਂ ਪ੍ਰਕਰਮਾ ਕਰਦੇ ਫਿਰ ਕਹਿੰਦੇ ਜੀ ਜੀ ਆਇਆ ਨੂੰ ਹੋਰ ਦੱਸੋ ਕੀ ਸੇਵਾ ਕਰੀਏ ਆਓ ਬੈਠੋ ਹਰ ਪ੍ਰਕਾਰ ਦੀ ਸੇਵਾ ਨਿਭਾਉਂਦੇ ਪੈਰੀਂ ਪੈ ਉਹਦੇ ਚਰਨੀ ਲੱਗਦੇ ਰਹਿ ਰਾਸ ਕਰਨ ਦੇ ਇਹ ਰਹੁ ਰੀਤੀ ਕਰਦੇ ਨੇ ਰਹਿ ਰਾਸ ਦਾ ਅਰਥ ਹੈ ਟਰਡੀਸ਼ਨ ਰਹੁ ਰੀਤ ਇਹ ਪ੍ਰਥਾ 'ਤੇ ਤੁਰਦੇ ਨੇ
ਗੁਰ ਚੇਲੇ ਪਰਚੇ ਪ੍ਰਚੰਦੇ
ਐਂ ਗੁਰੂ ਦੇ ਚੇਲੇ ਹੋ ਕੇ ਗੁਰੂ ਦੇ ਸਿੱਖ ਬਣ ਕੇ ਇੱਦਾਂ ਦੇ ਪਰਚਾ ਨਾਮ ਪ੍ਰੇਮ ਦਾ ਪਰਚਾ ਇੱਥੇ ਪ੍ਰੇਮ ਦਾ ਅਰਥ ਹੈ ਪ੍ਰੇਮ ਵਿੱਚ ਪਰਚਦੇ ਨੇ ਮਜਾਲਕ 'ਤੇ ਕੋਈ ਨਫ਼ਰਤ ਭੋਰਾ ਹੋਵੇ ਪਿਆਰੇ ਪਿਆਰ ਹਾਂ ਚਲੋ ਜੀ ਇੱਕ ਪੌੜੀ ਹੋਰ ਹੈਗੀ ਕਰ ਲਈਏ ਚੌਦਵੀਂ ਹੈ ਹਾਂ ਆਹੀ ਆ ਲਾਸਟ ਪੜ੍ਹੋ ਜੀ
ਗੁਰਸਿੱਖ ਮਨ ਪ੍ਰਗਾਸ ਹੈ
ਸ਼ਾਬਾਸ਼
ਪਰਮ ਪਿਆਲਾ ਅਜਰ ਜਰੰਦੇ
ਗੁਰਸਿੱਖਾਂ ਦੇ ਮਨ ਵਿੱਚ ਭਾਈ ਗਿਆਨ ਦਾ ਪ੍ਰਕਾਸ਼ ਹੈ ਹਨੇਰੇ 'ਚ ਨਹੀਂ ਰਹਿੰਦਾ ਗੁਰਸਿੱਖ ਅਗਿਆਨੀ ਨਹੀਂ ਹੈ ਗਿਆਨ ਦੇ ਪ੍ਰਕਾਸ਼ ਵਿੱਚ ਹੋ ਜਾਂਦੇ ਗੁਰੂ ਤੋਂ ਕਿਰਪਾ ਨਾਲ ਕਿਵੇਂ ਪਿਰਮ ਪਿਆਲਾ ਪਿਆਰ ਦਾ ਹੀ ਪਿਆਲਾ ਪੀਂਦੇ ਨੇ ਅਜਰ ਜਰੰਦੇ ਅਜਰ ਵਸਤੂ ਨੂੰ ਜਰ ਲੈਂਦੇ ਨੇ ਜਿਹੜੀ ਸ਼ਕਤੀ ਆਈ ਆ ਉਹਨਾਂ ਕੋਲ ਅਜਰ ਉਹਨੂੰ ਜਰ ਲੈਂਦੇ ਨੇ ਉਹਦਾ ਵਿਖਾਵਾ ਨਹੀਂ ਕਰਦੇ ਇਸ਼ਤਿਹਾਰਬਾਜ਼ੀ ਨਹੀਂ ਕਰਦੇ ਜਰ ਕੇ ਰੱਖਦੇ ਨੇ ਸ਼ਕਤੀ ਨੂੰ ਹਾਂ
ਪਾਰ ਬ੍ਰਹਮ ਪੂਰਨ ਬ੍ਰਹਮ ਹਾਂ ਬ੍ਰਹਮ ਵਿਵੇਕੀ ਧਿਆਨ ਤਰਨ
ਆਹ ਅਜਰ ਵਸਤਾ ਹੈ ਜੋ ਪਾਰ ਬ੍ਰਹਮ ਨਿਰਗੁਣ ਪਰਮੇਸ਼ਰ ਸੀ ਪੂਰਨ ਬ੍ਰਹਮ ਜਿਹੜਾ ਸਰਗੁਣ ਪਰਮੇਸ਼ਰ ਸੀ ਇਹਦੀ ਪ੍ਰਾਪਤੀ ਕਰਕੇ ਕੀ ਬਣ ਜਾਂਦੇ ਨੇ ਬ੍ਰਹਮ ਵਿਵੇਕੀ ਬ੍ਰਹਮ ਵਿਵੇਕੀ ਹੋ ਜਾਂਦੇ ਨੇ ਬ੍ਰਹਮ ਦੇ ਜਾਣਨ ਵਾਲੇ ਬਣ ਜਾਂਦੇ ਨੇ ਅਤੇ ਇਸੇ ਦਾ ਫਿਰ ਕੀ ਕਰਦੇ ਨੇ ਧਿਆਨ ਧਰਨ ਦੇ ਬ੍ਰਹਮ ਵਿਵੇਕੀ ਹੋ ਕੇ ਉਹਦਾ ਧਿਆਨ ਧਾਰਦੇ ਨੇ
ਸ਼ਬਦ ਸੁਰਤ ਲੈ ਵਲੀਨ ਹੋਏ
ਸ਼ਾਬਾਸ਼
ਅਕਥ ਕਥਾ ਗੁਰ ਸ਼ਬਦ ਸੁਣਦੇ
ਠੀਕ ਹੈ
ਭੂਤ
ਸ਼ਬਦ ਜਿਹੜਾ ਸੁਰਤ ਆਪਣੀ ਜੋੜ ਕੇ ਸ਼ਬਦ ਦੇ ਨਾਲ ਲਵਲੀਨ ਹੋ ਕੇ ਸਮਾਧੀ ਵਿੱਚ ਜਾ ਕੇ ਅਕਥ ਜਿਹੜਾ ਪਰਮੇਸ਼ਰ ਹੈ ਉਹਦੀ ਕਥਾ ਜੋ ਗੁਰਸ਼ਬਦ ਦੁਆਰਾ ਭਾਈ ਸੁਣਦੇ ਨੇ ਰੋਜ਼ ਕਥਾ ਸੁਣਦੇ ਨੇ ਗੁਰ ਉਪਦੇਸ਼ ਸੁਣਦੇ ਨੇ ਹੋਰਾਂ ਨੂੰ ਵੀ ਸੁਣਾਉਂਦੇ ਨੇ
ਭੂਤ ਭਵਿੱਖੋ
ਠੀਕ ਹੈ
ਵਰਤਮਾਨ ਅਵਗਤ
ਠੀਕ ਹੈ ਠੀਕ ਹੈ
ਅਵਗਤ ਗਤ ਅਤ ਅਲੱਖ ਲਖੰਦੇ
ਠੀਕ ਹੈ ਪਹਿਲੋ ਸਾਰੇ ਭੂਤ ਭਵਿੱਖੋ ਵਰਤਮਾਨ
ਭੂਤ ਭਵਿੱਖੋ ਵਰਤਮਾਨ
ਅਵਗਤ ਗਤ ਅਤ ਅਲੱਖ ਲਖੰਦੇ
ਅਵਗਤ ਗਤ ਅਤ ਅਲੱਖ ਲਖੰਦੇ
ਅਵਗਤ ਦੇ ਅਰਥ ਨੇ ਅਬ ਮੈਨੇ ਕਠਨ ਗਤਨ ਮੈਨੇ ਪ੍ਰਾਪਤੀ ਅਵਗਤ ਦੇ ਅਰਥ ਨੇ ਅਵਗਤ ਅਵ ਔਖੀ ਗਤ ਮੈਨੇ ਪ੍ਰਾਪਤੀ ਜਿਹਦੀ ਪ੍ਰਾਪਤੀ ਕਰਨੀ ਔਖੀ ਆ ਐਸਾ ਪਰਮੇਸ਼ਰ ਅਤੇ ਆਤਮ ਆਤਮਾ ਨੇ ਬਹੁਤ ਜੋ ਬਹੁਤ ਹੀ ਜਿਹਨਾਂ ਦੀ ਪ੍ਰਾਪਤੀ ਕਰਨੀ ਔਖੀ ਹੈ ਉਸ ਅਲੱਖ ਪਰਮੇਸ਼ਰ ਨੂੰ ਲਖੰਦੇ ਜਾਣ ਲੈਂਦੇ ਨੇ ਅਤੇ ਭੂਤ ਭਵਿੱਖ ਵਰਤਮਾਨ ਉਹਨਾਂ ਨੂੰ ਤਿੰਨੇ ਕਾਲਾਂ ਦੀ ਫਿਰ ਭਾਈ ਗਿਆਤ ਹੁੰਦੀ ਹੈ ਭੂਤਕਾਲ ਦੀ ਵੀ ਪਿੱਛੇ ਕੀ ਹੋਇਆ ਸੀ ਭਵਿੱਖ ਅੱਗੇ ਨੂੰ ਕੀ ਹੋਵੇਗਾ ਵਰਤਮਾਨ ਕਾਲ ਹੁਣ ਮੌਜੂਦਾ ਸਮੇਂ 'ਚ ਕੀ ਹੋ ਰਿਹਾ ਤਿੰਨੇ ਕਾਲਾਂ ਦੀ ਉਹਨਾਂ ਨੂੰ ਸੋਝੀ ਵਾਲੇ ਹੁੰਦੇ ਨੇ ਜਿਵੇਂ ਜਪ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਮੰਨਾ ਹੈ ਸਗਲ ਭਵਨ ਕੀ ਸੁੱਧ ਸਾਰੇ ਭਵਨਾਂ ਦੀ ਉਹਨਾਂ ਨੂੰ ਗਿਆਤ ਹੁੰਦੀ ਹੈ ਐਡੀ ਅਵਸਥਾ ਸਿੱਖ ਦੀ ਹੈ
ਗੁਰਮੁਖ ਸੁੱਖ ਫਲ ਅਛਲ ਛਲ ਭਗਤ ਵਸ਼ਲ ਕਰ ਅਛਲ ਅਛਲੰਦੇ
ਹਾਂ ਗੁਰਮੁਖ ਸੁੱਖ ਫਲ ਅਛਲ ਛਲ
ਗੁਰਮੁਖ ਸੁੱਖ ਫਲ ਅਛਲ ਛਲ
ਅਛਲ
ਅਛਲ
ਅਛਲ ਵੀ ਨਹੀਂ ਕਹਿਣਾ ਅਛਲ
ਅਛਲ
ਹਾਂ ਗੁਰਮੁਖ ਜਿਹੜੇ ਨੇ ਭਾਈ ਗੁਰਸਿੱਖ ਜਾਂ ਪੂਰਨ ਗੁਰਸਿੱਖ ਆ ਉਹਨੂੰ ਕੋਈ ਛਲ ਨਹੀਂ ਸਕਦਾ ਜੇ ਕੋਈ ਛਲੀਆ ਕੋਈ ਛਲੇ ਕਿਉਂਕਿ ਸੁੱਖ ਫਲ ਦੀ ਪ੍ਰਾਪਤੀ ਉਹਨਾਂ ਨੂੰ ਹੋ ਚੁੱਕੀ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਹੈ। ਪਰ ਆਪ ਗੁਰੂ ਦਾ ਸਿੱਖ ਭਗਤ ਵਛਲ ਰੱਬ ਦਾ ਪਿਆਰਾ ਹੋ ਕੇ ਅਤੇ ਕਰ ਅਛਲ ਛਲੰਦੇ ਭਗਤ ਵਛਲ ਕਰ ਜੋ ਭਗਤ ਵਛਲ ਕੌਣ ਪਰਮੇਸ਼ਰ ਉਹਦੀ ਕਿਰਪਾ ਦੁਆਰਾ ਅਛਲ ਛਲੰਦੇ ਜਿਹੜੇ ਕੀ ਨਹੀਂ ਛਲੇ ਜਾਂਦੇ ਕਾਮ ਕਰੋ ਲੋ ਹੰਕਾਰ ਸਭ ਨੂੰ ਛਲਦੇ ਨੇ ਪਰ ਗੁਰਸਿੱਖ ਜਿਹੜਾ ਇਹਨਾਂ ਨੂੰ ਵੀ ਛਲ ਲੈਂਦਾ। ਸੂਰ ਵੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਸਲੀ ਬਚਨ ਦਾ ਸੂਰਾ ਹੁੰਦਾ ਗੁਰਦਾਸ ਜੋ ਬਚਨ ਕਹਿੰਦਾ ਪੂਰਾ ਹੋ ਜਾਂਦਾ ਅਤੇ ਸਾਰੇ ਸੰਸਾਰ ਨੂੰ ਮਾਇਆ ਛਲਦੀ ਹੈ ਪਰ ਗੁਰੂ ਦੇ ਸਿੱਖ ਨੇ ਮਾਇਆ ਨੂੰ ਵੀ ਛਲ ਲਿਆ। ਐਸੇ ਜਿਹੜੀਆਂ ਛਲ ਚੀਜ਼ਾਂ ਨੇ ਨਾ ਛਲੇ ਜਾਣ ਵਾਲੀਆਂ ਕਾਮ ਕ੍ਰੋਧ ਆਦਿਕ ਜੋ ਸਭ ਨੂੰ ਛਲ ਰਹੇ ਨੇ ਗੁਰਦਾਸ ਸਿੱਖ ਉਹਨਾਂ ਨੂੰ ਵੀ ਛਲ ਲੈਂਦੇ। ਹਾਂਜੀ
ਭਾਵ ਜਲ ਅੰਦਰ ਬੋਹਿਤ ਹੈ ਇੱਕ ਪਿੱਛੇ ਲੱਖ ਤਰੰਦੇ
ਅਤੇ ਭਾਵ ਜਲ ਅੰਦਰ ਬੋਹਿਤ ਹੈ ਬਹੁਤ ਨਾਮ ਹੈ ਜਹਾਜ਼ ਦਾ ਭਾਵਜਲ ਨਾਮ ਹੈ ਸਮੁੰਦਰ ਦਾ। ਇੱਕੋ ਜਹਾਜ਼ ਸਮੁੰਦਰ ਵਿੱਚ ਕਿੰਨਿਆਂ ਨੂੰ ਪਾਰ ਲਾ ਦਿੰਦਾ ਇੱਕ ਪੂਰ ਛੱਡਿਆ ਆ ਹੋਰ ਭਰ ਕੇ ਲੈ ਗਿਆ ਉਹ ਵੀ ਪਾਰ ਕਰਤੇ ਇਉਂ ਗੁਰੂ ਸਾਹਿਬ ਜੀ ਜਹਾਜ਼ ਨੇ ਪੂਰਾਂ ਦੇ ਪੂਰ ਭਾਈ ਜਿਹੜੇ ਨੂੰ ਤਾਰਨ ਨੂੰ ਸਮਰੱਥ ਨੇ ਜਾਂ ਗੁਰੂ ਦਾ ਸਿੱਖ ਵੀ ਜਹਾਜ਼ ਦੀ ਨਿਆਈ ਹੈ ਇਹਦੀ ਜਿਹੜੀ ਸੰਗਤ ਕਰਦਾ ਪੂਰਨ ਗੁਰਸਿੱਖ ਦੇ ਅਤੇ ਉਹਦੇ ਕਦੇ ਪਿੱਛੇ ਲੱਖ ਤਰਨ ਦੇ ਲੱਖਾਂ ਹੀ ਤਰ ਜਾਂਦੇ ਨੇ। ਹਾਂਜੀ
ਪਰਉਪਕਾਰੀ ਮਿਲਨ ਹਸੰਦੇ
ਹਾਂ ਪਰਉਪਕਾਰੀ
ਪਰਉਪਕਾਰੀ
ਇੱਥੇ ਵਿਸ਼ਰਾਮ ਕਰਨਾ ਮਿਲਨ ਹਸੰਦੇ
ਮਿਲਨ ਹਸੰਦੇ
ਇਉਂ ਪਰਉਪਕਾਰੀ ਨੇ ਸਿੱਖ ਦੂਜੇ ਦਾ ਭਲਾ ਦੂਜਿਆਂ ਵਾਸਤੇ ਕੁਰਬਾਨੀਆਂ ਕਰ ਦੇਣੀਆਂ। ਹਾਂਜੀ ਗੁਰੂ ਤੇਗ ਬਹਾਦਰ ਵਾਸਤੇ ਪਾਸੇ ਤਿਲਕ ਜੰਜੂ ਵਾਸਤੇ ਕੁਰਬਾਨੀ ਕਰ ਦਿੱਤੀ ਭਾਵੇਂ ਇਹ ਜਿਹੜੀ ਕੌਮ ਹੈ ਕਿਰਤਕਾਨ ਕੌਮ ਹੈ ਨਹੀਂ ਜਾਣਦੀ ਗੁਰਸਿੱਖਾਂ ਨੇ ਇਹਨਾਂ ਪਿੱਛੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਆਜ਼ਾਦੀ ਲੈ ਕੇ ਇਹਨਾਂ ਨੂੰ ਦਿੱਤੀ ਅੱਜ ਉਹਨਾਂ ਦੇ ਹੇਠ ਗੁਲਾਮ ਹੋਏ ਨੇ ਪਰ ਸਿੱਖ ਪਰਉਪਕਾਰੀ ਹੈ ਸਦਾ ਭਲਾ ਹੀ ਕਰਦਾ ਹੈ ਜਦੋਂ ਮਿਲਦਾ ਗੁਰਸਿੱਖ ਦੂਜੇ ਨੂੰ ਹਸੰਦੇ ਖਿੜੇ ਮੱਥੇ ਮਿਲਦਾ ਹੈ ਹਸਮੁੱਖ ਹੋ ਕੇ ਮਿਲਦਾ ਹੈ ਸੋ ਮੱਥੇ ਤਿਉੜੀਆਂ ਨਹੀਂ ਪਾਉਂਦਾ ਖੁਸ਼ ਹੋ ਕੇ ਮਿਲਦਾ ਮੈਨੂੰ ਸਿੱਖ ਮਿਲਿਆ ਗੁਰੂ ਦਾ ਭੇਜਿਆ ਹੋਇਆ ਸ਼ੁਕਰ ਹੈ ਰੱਬ ਦਾ ਹੱਸਦਾ ਹੈ ਤੇਰੇ ਦਰਸ਼ਨ ਹੋਏ ਸਿੱਖਾਂ ਗੁਰਦੁਆਰਿਓਂ ਆਏ ਹੈ ਅਤੇ ਇਉਂ ਇਹ ਗੁਰਸਿੱਖੀ ਦੀ ਭਾਈਚਾਲੀ ਹੈ ਇਹਦੇ ਵਿੱਚ ਭਾਈ ਸਾਹਿਬ ਜੀ ਨੇ ਆਪਾਂ ਨੂੰ ਦੱਸਿਆ ਗੁਰੂ ਕਿਰਪਾ ਕਰਨ ਸਾਡੇ ਅੰਦਰ ਵੀ ਇਹ ਪ੍ਰੇਮ ਭਾਵਨਾ ਪੈਦਾ ਹੋਵੇ ਬਣੀ ਹੋਈ ਜਿਹੜੀ ਨਫ਼ਰਤ ਹੈ ਇੱਕ ਦੂਜੇ ਪ੍ਰਤੀ ਇਹ ਖਤਮ ਹੋਵੇ ਪਿਆਰ ਸਾਡੇ ਆਪੋ ਵਿੱਚ ਹੀ ਵਧੇ ਜਿਸ ਕਰਕੇ ਅਸਲੀ ਦੁਸ਼ਮਣ ਨੂੰ ਪਛਾਣੀਏ ਅਤੇ ਆਪਣੇ ਵਿੱਚ ਲੜਾਈ ਕੱਢ ਕੇ ਆਪਣੇ ਦੁਸ਼ਮਣ ਵੱਲ ਨੂੰ ਲੈ ਕੇ ਜਾਈਏ ਅਤੇ ਉਹਨਾਂ ਨੂੰ ਉੱਥੇ ਜੇਤੂ ਹੋਈਏ ਅਤੇ ਇਉਂ ਸਤਿਗੁਰੂ ਜੀ ਮਿਹਰ ਕਰਨ ਸਤਿਸੱਚੇ ਪਾਤਸ਼ਾਹ ਸਾਰਿਆਂ ਨੂੰ ਸੋਝੀ ਦੇਣ ਸੋ ਆਓ ਇਹ ਪੌੜੀ ਸਾਰੇ ਇਕੱਠੇ ਹੋ ਕੇ ਪੜ੍ਹ ਲਓ ਇਕੱਠਾ ਹੀ ਪਾਠ
ਗੁਰਸਿੱਖ ਮਨ ਪ੍ਰਗਾਸ ਹੈ ਪੈਰਮ ਪਿਆਲਾ ਅਜਰ ਜਰੰਦੇ ਪਾਰ ਬ੍ਰਹਮ ਪੂਰਨ
ਬ੍ਰਹਮ ਬ੍ਰਹਮ ਵੇਖੀ ਅਨੰਤ ਰੰਦੇ
ਸਭ ਸੁਰਤ ਲੈ ਵਲੀਨ ਹੋਏ ਅਕਥ ਕਥਾ ਗੁਰ ਸ਼ਬਦ ਸੁਣਦੇ ਭੂਤ ਭੇਖੋਂ ਵਰਤਮਾਨ ਅਗਤ ਗਤ ਅਤ ਲੱਖ ਲਖੰਦੇ
ਗੁਰਸਿੱਖ ਫਲ ਅਸਲ ਸਲ ਕਰ ਅਸਲ ਸੁਣਦੇ
ਪਰਉਪਕਾਰੀ
ਮਿਲਨ ਹਸੰਦੇ ਪਰਉਪਕਾਰੀ ਮਿਲਨ ਹਸੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।